ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਾਂਸ਼ੀ ਵਿਚਰ ਰਹੇ ਨੇ। ਇੱਥੇ ਦੇ ਕੁਝ ਬ੍ਰਾਹਮਣਾਂ ਨੇ ਭਾਈ ਗੁਰਦਾਸ ਸਾਹਿਬ ਕੋਲ ਆ ਕੇ ਕੁਝ ਸਵਾਲ ਜਵਾਬ ਕੀਤੇ ਹਨ, ਚਰਚਾ ਹੋਈ ਹੈ। ਇਹਨਾਂ ਪੁੱਛਿਆ ਜੀ ਵਾਹਿਗੁਰੂ ਗੁਰਮੰਤਰ ਗੁਰੂ ਨਾਨਕ ਸਾਹਿਬ ਨੇ ਉਚਾਰਿਆ ਹੈ, ਪਹਿਲਾਂ ਕਿਸੇ ਹੋਰ ਵੇਦ ਸ਼ਾਸਤਰ ਸਿਮਰਤੀ ਵਿੱਚ ਇਹਦਾ ਜ਼ਿਕਰ ਨਹੀਂ, ਇਹਦੀ ਵਿਸ਼ੇਸ਼ਤਾ ਕੀ ਹੈ? ਦੂਸਰਾ, ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਰਚਿਆ ਹੈ, ਉਹ ਵੇਦਾਂ ਤੋਂ ਉੱਤਮ ਕਰਕੇ ਕਿਵੇਂ ਤੁਸੀਂ ਜਾਣਦੇ ਹੋ ਅਤੇ ਤੁਹਾਡਾ ਪੰਥ ਉੱਤਮ ਕਿਵੇਂ ਹੈ? ਕੁਝ ਸਵਾਲ ਜਦੋਂ ਇਹਨਾਂ ਸੰਨਿਆਸੀਆਂ ਨੇ, ਪੰਡਿਤਾਂ ਨੇ, ਵਿਦਵਾਨਾਂ ਨੇ ਭਾਈ ਗੁਰਦਾਸ ਜੀ ਨੂੰ ਪੁੱਛੇ, ਮਹਾਨ ਵਿਦਵਾਨ ਮਹਾਂਪੁਰਖ ਭਾਈ ਗੁਰਦਾਸ ਸਾਹਿਬ ਨੇ ਵਾਹਿਗੁਰੂ ਗੁਰਮੰਤਰ ਦੀ ਵਿਸ਼ੇਸ਼ਤਾ, ਵਾਹਿਗੁਰੂ ਗੁਰਮੰਤਰ ਦੀ ਵਡਿਆਈ ਇਹਨਾਂ ਸਮਸਤ ਬ੍ਰਾਹਮਣਾਂ ਨੂੰ ਸਰਵਣ ਕਰਾਈ, ਜੋ ਆਪਾਂ ਕੱਲ੍ਹ ਦੀ ਕਥਾ 'ਚ ਸਰਵਣ ਕੀਤੀ। ਆਓ ਮਨ ਬਿਰਤੀਆਂ ਇਕਾਗਰ ਕਰਕੇ ਵਾਹਿਗੁਰੂ ਗੁਰਮੰਤਰ ਦੀ ਵਡਿਆਈ ਸਰਵਣ ਕਰੀਏ। ਚਾਰ ਅੱਖਰ ਨੇ ਵਾਹਿਗੁਰੂ ਸ਼ਬਦ ਦੇ, ਚੌਂ ਅੱਖਰਾਂ ਦਾ ਵੱਖੋ ਵੱਖਰਾ ਮੰਗਲ ਕੀਤਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ। ਗੁਰਦੇਵ ਦੇ ਚਰਨਾਂ ਵਿੱਚ ਆਪਣੀ ਸੁਰਤ ਬਿਰਤ ਜੋੜਨ ਲਈ ਪਾਤਸ਼ਾਹ ਦੇ ਚਰਨ ਕਮਲਾਂ ਦਾ ਆਸਰਾ ਲੈਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ। ਥਾਵਰ ਜੰਗਮ ਬਨ ਤ੍ਰਿਣ ਮਾਹੀ,
ਚਾਹੇ ਕੋਈ ਥਾਵਰ ਹੈ ਜੰਗਮ ਹੈ। ਥਾਵਰ ਕਹਿੰਦੇ ਨੇ ਜੜ ਨੂੰ, ਜੰਗਮ ਕਹਿੰਦੇ ਨੇ ਚੇਤਨ ਨੂੰ। ਜੜ ਚੇਤਨ ਜਿੰਨੀਆਂ ਵੀ ਚੀਜ਼ਾਂ ਨੇ, ਦਰਖਤਾਂ ਨੂੰ ਆਪਾਂ ਜੜ ਕਹਿ ਦਿੰਦੇ ਹਾਂ ਕਿਉਂਕਿ ਤੁਰਦੇ ਫਿਰਦੇ ਨਹੀਂ, ਪੱਥਰ ਨੂੰ ਜੜ ਕਹਿ ਦਿੰਦੇ ਹਾਂ, ਬਾਕੀ ਜਿਹੜੇ ਜੀਵ ਜੰਤੂ ਤੁਰਦੇ ਫਿਰਦੇ ਨੇ ਉਹਨਾਂ ਨੂੰ ਕਹਿ ਦਿੰਦੇ ਹਾਂ ਜੰਗਮ। ਤੋ ਜੜ ਅਤੇ ਚੇਤਨ ਜਿੰਨੇ ਵੀ ਸੰਸਾਰ ਦੇ ਜੀਵ ਨੇ, ਚਾਹੇ ਉਹ ਘਾਹ ਦੇ ਕਿਣਕਾ ਕਹਿ ਲਓ ਅਤੇ ਘਾਹ ਦੇ ਕਿਣਕੇ ਤੋਂ ਲੈ ਕੇ ਚੰਦਨ ਤੱਕ ਜਿੰਨੀ ਵੀ ਬਨਸਪਤੀ ਹੈ, ਹਾਂਜੀ,
ਸੂਤਰਾਤਮਕ ਇਸ ਬਿਨ ਕੋ ਨਾਹੀ,
ਵਾਹਿਗੁਰੂ ਹੀ ਸਾਰਿਆਂ ਦੇ ਵਿੱਚ ਰਮਿਆ ਹੋਇਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜੜ ਚੇਤਨ ਸਮਸਤ ਜੀਵਾਂ ਵਿੱਚ, ਘਾਹ ਦੇ ਕਿਣਕੇ ਤੋਂ ਲੈ ਕੇ ਸਮਸਤ ਵਣ ਤ੍ਰਿਣ ਦੇ ਵਿੱਚ ਵਾਹਿਗੁਰੂ ਹੀ ਸੂਤਰਾਤਮਕ ਰੂਪ ਹੋ ਕੇ ਵਰਤ ਰਿਹਾ। ਜਿਵੇਂ ਫੁੱਲਾਂ ਦੇ ਵਿੱਚ ਧਾਗਾ ਪਾਇਆ ਹੋਵੇ ਤੇ ਇੱਕੋ ਧਾਗਾ ਸਾਰੇ ਫੁੱਲਾਂ ਨੂੰ ਪਰੋ ਲੈਂਦਾ ਨਾ, ਏਦਾਂ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਸਵਰੂਪ ਹੈ ਉਹ ਸੂਤਰਾਤਮਕ ਰੂਪ ਹੋ ਕੇ ਸਭ ਵਿੱਚ ਵਰਤ ਰਿਹਾ। ਉਹਦੇ ਤੋਂ ਬਿਨਾਂ ਕੋਈ ਦੂਜਾ ਨਹੀਂ, ਉਹੀ ਵਾਹਿਗੁਰੂ ਹੈ ਜਿਹੜਾ ਸਾਰਿਆਂ ਵਿੱਚ ਸੂਤਰਾਤਮਕ ਰੂਪ ਹੋ ਕੇ ਵਰਤ ਰਿਹਾ। ਜਿਵੇਂ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਜੋ ਸਾਰਿਆਂ ਵਿੱਚ ਉਹ ਜੋਤ ਵਰਤ ਰਹੀ ਹੈ, ਉਸੇ ਜੋਤ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਵਾਹਿਗੁਰੂ, ਜੋ ਸਭ ਵਿੱਚ ਵਰਤ ਰਿਹਾ, ਸਭ ਵਿੱਚ ਇਸਦਾ ਸਵਰੂਪ ਵਸ ਰਿਹਾ। ਜਲ ਥਲ ਮਈਅਲ ਪੂਰਿਆ ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਅੰਕਾਰ, ਉਹ ਜੋ ਸਾਰਿਆਂ ਵਿੱਚ ਵਰਤ ਰਿਹਾ ਉਸੇ ਨੂੰ ਵਾਹਿਗੁਰੂ ਕਿਹਾ ਹੈ।
ਅਰਥ ਔਰ ਪਰਮਾਰਥ ਖਾਨੀ,
ਦੋ ਚੀਜ਼ਾਂ ਨੇ, ਇੱਕ ਅਰਥ ਹੈ ਦੂਜਾ ਪਰਮਾਰਥ ਹੈ। ਅਰਥ ਦਾ ਮਤਲਬ ਹੁੰਦਾ ਸੰਸਾਰ ਦੀਆਂ ਲੋੜਾਂ, ਸਾਡੀਆਂ ਮੁੱਖ ਲੋੜਾਂ ਨੇ ਰੋਟੀ ਕੱਪੜਾ ਮਕਾਨ, ਸਾਡੀਆਂ ਜ਼ਰੂਰਤ ਦੀਆਂ ਵਸਤੂਆਂ, ਇਹਨਾਂ ਨੂੰ ਅਰਥ ਕਹਿੰਦੇ ਹੈ। ਦੂਜਾ ਪਰਮਾਰਥ, ਪਰਮਾਤਮਾ ਦੇ ਘਰ ਦੇ ਵਿੱਚ ਪ੍ਰਲੋਕ ਦੀ ਖੇਡ ਨੂੰ ਸਿੱਧ ਕਰਨਾ। ਇਹ ਜਿਹੜਾ ਵਾਹਿਗੁਰੂ ਗੁਰਮੰਤਰ ਹੈ, ਇਹ ਸੰਸਾਰ ਦੀਆਂ ਜਿੰਨੀਆਂ ਲੋੜਾਂ ਨੇ, ਇਹ ਲੋਕ ਹੈ, ਇਹਨੂੰ ਵੀ ਸਫਲ ਕਰਨ ਦੀ ਤਾਕਤ ਰੱਖਦਾ ਹੈ, ਅਤੇ ਵਾਹਿਗੁਰੂ ਗੁਰਮੰਤਰ ਅੱਗੇ ਸਾਡਾ ਪ੍ਰਲੋਕ ਵੀ ਸਵਾਰਨ ਦੀ ਤਾਕਤ ਰੱਖਦਾ। ਵਾਹਿਗੁਰੂ ਗੁਰਮੰਤਰ ਦੇ ਅਭਿਆਸੀਆਂ ਦਾ ਲੋਕ ਪ੍ਰਲੋਕ ਦੋਵੇਂ ਹੀ ਜਹਾਨ ਜਿਹੜੇ ਨੇ ਉਹ ਸਵਰ ਜਾਂਦੇ ਹਨ।
ਵਾਹਿਗੁਰੂ ਸਵਾਰਥ ਪਰਮਾਨੀ,
ਹਾਂ ਵਾਹਿਗੁਰੂ ਸਾਰ ਅਰਥ ਹੈ, ਇਹਦੇ ਤੋਂ ਵੱਧ ਕੋਈ ਸਾਰ ਸ੍ਰੇਸ਼ਟ ਨਹੀਂ ਹੈ, ਇਹ ਪ੍ਰਮਾਣ ਹੈ। ਜਿਹੜਾ ਵੀ ਇਸ ਨਾਮ ਨੂੰ ਜਪਦਾ ਉਹ ਪ੍ਰਮਾਣਕ ਹੋ ਜਾਂਦਾ, ਪਰਮੇਸ਼ਰ ਦੇ ਘਰ ਚ ਪ੍ਰਮਾਣ ਹੋ ਜਾਂਦਾ।
ਸਾਦਰ ਜਿਹੇ ਸੇਵਿਓ ਮਹਿ ਦੇਵਾ,
ਇਹ ਪੰਡਿਤ ਜਨੋ ਜਿਨ੍ਹਾਂ ਨੇ ਸਤਿਕਾਰ ਨਾਲ ਵਾਹਿਗੁਰੂ ਗੁਰਮੰਤਰ ਨੂੰ ਸੇਵਿਆ, ਯਾਨੀ ਕਿ ਬੜੇ ਅਦਬ ਨਾਲ, ਪ੍ਰੇਮ ਨਾਲ, ਭਾਵਨਾ ਨਾਲ ਜਪਿਆ ਵਾਹਿਗੁਰੂ ਵਾਹਿਗੁਰੂ, ਜਿਨ੍ਹਾਂ ਜਿਨ੍ਹਾਂ ਨੇ ਵੀ ਜਪਿਆ ਪ੍ਰੇਮ ਦੇ ਨਾਲ,
ਸਫਲ ਭਈ ਤੇ ਜਨ ਕ੍ਰਿਤ ਸੇਵਾ,
ਉਹਨਾਂ ਜਨਾਂ ਦੀ ਸੇਵਾ ਸਫਲ ਹੋ ਗਈ, ਉਹ ਜਨ ਕਿਰਤਾਰਥ ਹੋ ਗਏ, ਉਹਨਾਂ ਦੀ ਜ਼ਿੰਦਗੀ ਸਫਲ ਹੋ ਗਈ, ਉਹਨਾਂ ਦਾ ਇਹ ਸੰਸਾਰ ਵਿੱਚ ਆਉਣਾ ਸਫਲ ਹੋ ਗਿਆ।
ਇਨ ਤਜ ਜੇ ਅਨ ਆਸ਼ੇ ਲਹਿਹੀ,
ਜਿਹੜੇ ਇਸ ਅੰਮ੍ਰਿਤ ਨਾਮ ਨੂੰ ਛੱਡ ਕੇ ਕੋਈ ਹੋਰ ਆਸਰਾ ਗ੍ਰਹਿਣ ਕਰਦੇ ਹੈ, ਨਾਮ ਦੇ ਆਸਰੇ ਨੂੰ ਛੱਡ ਕੇ ਬੰਦਿਆਂ ਦਾ ਆਸਰਾ ਗ੍ਰਹਿਣ ਕਰਦੇ ਹੈ, ਸੰਸਾਰ ਦੀਆਂ ਵਸਤੂਆਂ ਦਾ ਆਸਰਾ ਗ੍ਰਹਿਣ ਕਰਦੇ ਨੇ,
ਤੇ ਜਨ ਸੁਧਾ ਛੱਡ ਖਲ ਗਹਿਹੀ,
ਉਹ ਇਹੋ ਜਿਹੇ ਮੂਰਖ ਨੇ ਕਿ ਅੰਮ੍ਰਿਤ ਨੂੰ ਛੱਡ ਕੇ ਜ਼ਹਿਰ ਇਕੱਠਾ ਕਰ ਰਹੇ ਨੇ, ਜਿਹੜੇ ਐਸੇ ਨਾਮ ਦਾ ਆਸਰਾ ਛੱਡ ਕੇ ਕੱਚ ਪਿੱਚ ਨੂੰ ਵਿਆਜ ਰਹੇ ਨੇ ਕਿ ਨਹੀਂ ਵਣਜਿਆ ਕਾਂਸ਼ੀ ਤਾਂਬਾ ਕਿ ਨਹੀਂ ਲੌਂਗ ਸੁਪਾਰੀ, ਉਹ ਜਿਹੜੇ ਇਸ ਪਾਸੇ ਲੱਗੇ ਆ ਨਾਮ ਧਨ ਨੂੰ ਛੱਡ ਕੇ, ਉਹ ਮੂਰਖ ਨੇ। ਭਾਈ ਗੁਰਦਾਸ ਜੀ ਕਹਿੰਦੇ ਮਾਨੋ ਜਿਵੇਂ ਅੰਮ੍ਰਿਤ ਨੂੰ ਛੱਡ ਕੇ ਜਿਹੜੇ ਜ਼ਹਿਰ ਇਕੱਠੇ ਕਰ ਰਹੇ ਨੇ, ਜ਼ਹਿਰ ਨੂੰ ਵਿਹਾਜ ਰਹੇ ਹਨ।
ਚਤਰ ਬੀਜ ਚਹੁ ਜੁਗ ਕੇ ਕਾਢੇ,
ਜਿਹੜੇ ਚਾਰ ਅੱਖਰ ਨੇ ਚਹੁ ਜੁਗਾਂ ਦਾ ਬੀਜ ਹੈ, ਚਹੁ ਜੁਗਾਂ ਦਾ ਬੀਜ, ਚਹੁ ਜੁਗਾਂ ਦੇ ਬੀਜ ਦਾ ਕਹਿਣ ਦਾ ਮਤਲਬ ਹੈ ਕਿ ਚਹੁ ਜੁਗਾਂ ਦੇ ਵਿੱਚ ਇਹੀ ਵਾਹਿਗੁਰੂ ਗੁਰਮੰਤਰ ਦੇ ਚਾਰ ਅੱਖਰ ਹੀ ਸੰਸਾਰ ਦੇ ਜੀਵਨ ਨੂੰ ਸੁੱਖ ਦਿੰਦੇ ਰਹੇ ਹੈ, ਚਹੁ ਜੁਗਾਂ ਦਾ ਇਹ ਸੁੱਖਾਂ ਦਾ ਬੀਜ ਨੇ, ਚਹੁ ਜੁਗਾਂ ਵਿੱਚ ਇਸੇ ਗੁਰਮੰਤਰ ਨੇ ਸਭ ਨੂੰ ਸੁੱਖ ਦਿੱਤਾ ਹੈ।
ਬੀਜ ਪ੍ਰਤਾਪ ਜੁਗਨ ਬਲ ਬਾਢੇ,
ਤੇ ਬੀਜ ਦਾ ਹੀ ਪ੍ਰਤਾਪ ਵੱਧਦਾ, ਜੇ ਬੀਜ ਨਾ ਹੋਵੇ ਤੇ ਦਰਖਤ ਕਿਵੇਂ ਹੋਵੇਗਾ। ਕਹਿੰਦੇ ਜੁਗਾਂ ਦੇ ਵਿੱਚ ਹੁਣ ਕਲਯੁਗ ਦੇ ਵਿੱਚ ਇਸੇ ਬੀਜ ਦਾ ਪ੍ਰਤਾਪ ਸਾਰੇ ਜਗਤ ਵਿੱਚ ਗੁਰੂ ਨਾਨਕ ਸਾਹਿਬ ਨੇ ਪ੍ਰਗਟ ਕੀਤਾ, ਜਿਨ ਗੁਪਤ ਨਾਮ ਪ੍ਰਗਾਜਾ, ਇਸ ਗੁਪਤ ਨਾਮ ਨੂੰ ਗੁਰੂ ਨਾਨਕ ਸਾਹਿਬ ਨੇ ਪ੍ਰਗਟ ਕਰ ਦਿੱਤਾ ਹੈ।
ਚਾਰ ਪਦਾਰਥ ਬੀਜ ਮਹੀ ਪੁਨ,
ਚਾਰੇ ਪਦਾਰਥ ਇਸ ਗੁਰਮੰਤਰ ਦੇ ਅਭਿਆਸ ਨਾਲ ਮਿਲ ਜਾਂਦੇ ਆ, ਧਰਮ ਅਰਥ ਕਾਮ ਮੋਕਸ਼, ਇਹ ਚਾਰ ਪਦਾਰਥ ਨੇ, ਚਾਰੇ ਦੇ ਚਾਰੇ ਪਦਾਰਥ ਵਾਹਿਗੁਰੂ ਗੁਰਮੰਤਰ ਦੇ ਚਾਰੇ ਅੱਖਰ ਦਾਨ ਦੇਣ ਵਾਲੇ ਚੌ ਪਦਾਰਥਾਂ ਦਾ, ਵਾਹਿਗੁਰੂ ਗੁਰਮੰਤਰ ਦੇ ਚਾਰ ਅੱਖਰ ਨੇ, ਚੌ ਅੱਖਰਾਂ ਦੇ ਜਾਪ ਕਰਨ ਵਾਲਿਆਂ ਨੂੰ ਚਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਨੇ। ਇੱਦਾਂ ਕਹਿ ਸਕਦੇ ਹਾਂ ਵੀ ਇਹ ਚੌ ਪਦਾਰਥਾਂ ਦੇ ਬੀਜ ਹਨ।
ਪ੍ਰਣਵ ਆਦਿ ਪ੍ਰਗਟੇ ਹੈ ਧਰ ਧਨ,
ਕਹਿੰਦੇ ਪ੍ਰਣਵ ਨਾਮ ਓਅੰਕਾਰ ਜੋ ਪਰਮੇਸ਼ਰ ਬ੍ਰਹਮ ਹੈ, ਓਅੰਕਾਰ ਸ਼ਬਦ ਤੋਂ ਵੀ ਇਹ ਪਹਿਲਾਂ ਹੈ ਵਾਹਿਗੁਰੂ। ਹਾਂਜੀ,
ਵਿਸ਼ਵ ਪਦਾਰਥ ਅਮਰ ਤੇ ਤੀਸਾ,
ਕਹਿੰਦੇ ਭਾਈ ਜਿਤਨੇ ਸੰਸਾਰ ਦੇ ਪਦਾਰਥ ਨੇ, ਜਿਤਨੇ ਵੀ ਵਿਸ਼ਵ ਦੇ ਸੰਸਾਰ ਦੇ ਪਦਾਰਥ ਨੇ, ਤੇ ਫਿਰ 33 ਕਰੋੜ ਦੇਵਤੇ ਨੇ,
ਚਤੁਰਾਖਰ ਵਿਸ਼ਵ ਵਿਸ਼ਵੇ ਵੀਸਾ,
ਕਹਿੰਦੇ ਇਹਨਾਂ ਚੌ ਅੱਖਰਾਂ ਦੇ ਵਿੱਚ ਹੀ ਨੇ ਸਾਰੇ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
33 ਕਰੋੜ ਦੇਵਤੇ ਵੀ ਇਹਦੇ ਵਿੱਚ ਨੇ, ਸੰਸਾਰ ਦੇ ਜਿਤਨੇ ਵਿਸ਼ਵ ਦੇ ਪਦਾਰਥ ਨੇ ਉਹ ਵੀ ਇਹਨਾਂ ਚਾਰ ਅੱਖਰਾਂ ਵਿੱਚ ਹੀ ਨੇ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਇਹਨਾਂ ਚੌ ਅੱਖਰਾਂ ਦੇ ਵਿੱਚ ਹੀ ਗੁਰੂ ਖਾਲਸਾ ਜੀ ਸੰਸਾਰ ਦੇ ਸਾਰੇ ਪਦਾਰਥ ਨੇ, ਇਹਨਾਂ ਚੌ ਅੱਖਰਾਂ ਦੇ ਵਿੱਚ ਹੀ 33 ਕਰੋੜ ਦੇਵਤੇ ਵੱਸਦੇ ਆ। ਜਿਹੜਾ ਜਪਦਾ ਉਹਦੇ ਅੰਦਰ ਸਾਰੇ ਦੇਵਤਿਆਂ ਦਾ ਪ੍ਰਕਾਸ਼ ਹੋ ਜਾਂਦਾ, ਸਾਰੇ ਦੇਵਤੇ ਉਹਦੇ ਅੰਦਰ ਪ੍ਰਕਾਸ਼ਣ ਲੱਗ ਪੈਂਦੇ। ਨਾਮ ਦਾ ਪ੍ਰਤਾਪ ਹੈ ਵਾਹਿਗੁਰੂ ਗੁਰਮੰਤਰ ਦਾ। ਹਾਂਜੀ,
ਯਯੰ ਚਿੰਤਤ ਰੁਚ ਅਵਗਾਹਾ,
ਇਸ ਕਰਕੇ ਭਾਈ ਰੁਚੀ ਹੋਵੇ ਤੇ ਇਸ ਨਾਮ ਦਾ ਚਿੰਤਨ ਕਰੋ। ਜੇ ਤੁਹਾਨੂੰ ਹਿਰਦੇ ਵਿੱਚ ਕਿਸੇ ਪਦਾਰਥ ਦੀ ਰੁਚੀ ਹੈ, ਕੋਈ ਵਸਤੂ ਚਾਹੁੰਦੇ ਹੋ, ਤੁਸੀਂ ਗਿਆਨ ਚਾਹੁੰਦੇ ਹੋ, ਵਿਵੇਕ ਚਾਹੁੰਦੇ ਹੋ, ਧਰਮ ਚਾਹੁੰਦੇ ਹੋ, ਅਰਥ ਚਾਹੁੰਦੇ ਹੋ, ਕਾਮ ਚਾਹੁੰਦੇ ਹੋ, ਮੋਕਸ਼ ਚਾਹੁੰਦੇ ਹੋ, ਕਿਸੇ ਵੀ ਪਦਾਰਥ ਦੀ ਤੁਹਾਡੇ ਮਨ 'ਚ ਇੱਛਾ ਹੋਵੇ ਤੇ ਨਿਮਗਨ ਹੋ ਕੇ ਇਸ ਗੁਰਮੰਤਰ ਦਾ ਚਿੰਤਨ ਕਰੋ, ਸਭ ਕੁਝ ਮਿਲੇਗਾ ਇਸੇ ਦੇ ਚਿੰਤਨ 'ਚੋਂ। ਸ਼ਾਂਤੀ ਚਾਹੀਦੀ ਹੈ, ਧੀਰਜ ਚਾਹੀਦਾ, ਸੂਰਮਤਾਈ ਚਾਹੀਦੀ ਹੈ, ਦਲੇਰੀ ਚਾਹੀਦੀ ਹੈ, ਇਕਾਗਰਤਾ ਚਾਹੀਦੀ ਹੈ, ਸਮਾਧੀ ਚਾਹੀਦੀ ਹੈ, ਧਿਆਨ ਦੀ ਇਕਾਗਰਤਾ ਚਾਹੀ, ਕੁਝ ਵੀ ਚਾਹੀਦਾ। ਭਾਈ ਗੁਰਦਾਸ ਜੀ ਕਹਿੰਦੇ ਮਗਨ ਹੋ ਕੇ ਇਸ ਗੁਰਮੰਤਰ ਨੂੰ ਜਪੋ, ਇਹਦੇ ਵਿੱਚੋਂ ਸਭ ਕੁਝ ਹੀ ਹਾਸਲ ਹੋਵੇਗਾ, ਸਭ ਕੁਝ ਪ੍ਰਾਪਤ ਹੋਵੇਗਾ ਜੀ।
ਤੰਤੰ ਲਹਿਤ ਭਗਤ ਇਨ
ਮਾਹਾ, ਜਿਹੜੇ ਭਗਤੀ ਕਰਨ ਵਾਲੇ ਨੇ ਉਹਨਾਂ ਨੂੰ ਜੋ ਚਾਹੀਦਾ ਹੁੰਦਾ ਨਾਮ ਜਪਦੇ ਆ, ਇਹਦੇ ਵਿੱਚੋਂ ਹੀ ਉਹਨਾਂ ਨੂੰ ਸਭ ਕੁਝ ਮਿਲ ਜਾਂਦਾ। ਨਾਮ ਜਪ ਕੇ ਨਾਮ ਦੇ ਵਿੱਚੋਂ ਹੀ ਉਹਨਾਂ ਨੂੰ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ।
ਵਰਨ ਨਾ ਸਾਕੋ ਵਰਨ ਪ੍ਰਤਾਪੂ,
ਭਾਈ ਗੁਰਦਾਸ ਜੀ ਕਹਿੰਦੇ ਮੈਂ ਇਹਨਾਂ ਅੱਖਰਾਂ ਦਾ ਪ੍ਰਤਾਪ ਤੁਹਾਨੂੰ ਵਰਣਨ ਕਰਕੇ ਨਹੀਂ ਦੱਸ ਸਕਦਾ ਪੰਡਤੋ, ਜਿਹੜਾ ਜਪੇਗਾ ਉਹ ਜਾਣੇਗਾ ਇਹਨਾਂ ਅੱਖਰਾਂ ਦੀ ਮਹਿਮਾ ਕੀ ਹੈ। ਇਹ ਜਿਹੜੇ ਚਾਰ ਅੱਖਰ ਨੇ ਇਹਨਾਂ ਦੀ ਮੈਂ ਮਹਿਮਾ, ਇਹਨਾਂ ਦਾ ਪ੍ਰਤਾਪ ਵਰਣਨ ਕਰਕੇ ਨਹੀਂ ਦੱਸ ਸਕਦਾ, ਕਿਉਂਕਿ ਇਹਨੂੰ ਜਿਹੜੇ ਜਪਣਗੇ ਉਹੀ ਜਾਣਨਗੇ ਕਿ ਇਹਨਾਂ ਅੱਖਰਾਂ ਦਾ ਪ੍ਰਤਾਪ ਕੀ ਹੈ। ਹਾਂਜੀ,
ਜਾਣਤ ਹੈ ਜਿਹ ਜਾਪ ਸੋ ਜਾਪੂ,
ਜਿਹੜੇ ਜਪਦੇ ਨੇ ਉਹ ਜਪਣੇ ਵਾਲੇ ਇਹਨਾਂ ਅੱਖਰਾਂ ਦੇ ਜਾਪ ਦੇ ਮਹਾਤਮ ਨੂੰ ਜਾਣਦੇ, ਉਹਨਾਂ ਨੂੰ ਪਤਾ ਕਿ ਇਹਨਾਂ ਅੱਖਰਾਂ ਦੀ ਵਡਿਆਈ ਕੀ ਹੈ।
ਸਰਬ ਸਾਰ ਸ਼੍ਰੀ ਗੁਰ ਪ੍ਰਗਟਾਇਓ,
ਇਹ ਸਾਰੇ ਦੁਨੀਆਂ ਦੇ ਜਿੰਨੇ ਮੰਤਰ ਨੇ ਉਹਨਾਂ ਮੰਤਰਾਂ ਦਾ ਸਾਰ ਗੁਰੂ ਨਾਨਕ ਸਾਹਿਬ ਨੇ ਪ੍ਰਗਟ ਕੀਤਾ ਵਾਹਿਗੁਰੂ ਗੁਰਮੰਤਰ ਦੇ ਰੂਪ ਚ। ਜਿੰਨੇ ਮੰਤਰ ਨੇ ਸਰਬ ਮੰਤਰਾਂ ਦਾ ਸਾਰ ਹੈ, ਨਿਚੋੜ ਹੈ ਵਾਹਿਗੁਰੂ ਗੁਰਮੰਤਰ।
ਜੇ ਵੇਦਨ ਗੋਹਿਆਰਥ ਗਾਇਓ,
ਵੇਦਾਂ ਨੇ ਵੀ ਇਸ ਗੁਰਮੰਤਰ ਨੂੰ ਗੋਜ ਅਰਥਾਂ ਦੇ ਵਿੱਚ ਗਾਇਨ ਕੀਤਾ ਹੈ।
ਵਿਪਰੋ ਵਾਚ ਦੋਹਰਾ ਚਤੁਰਾਖਰ ਇਹ ਸਾਰ ਸੁੱਠ, ਪ੍ਰਭ ਤੇ ਸੁਣਿਓ ਪ੍ਰਤਾਪ।
ਉਹ ਪੰਡਿਤ ਸ਼ਰਧਾਲੂ ਬਣ ਗਏ ਸਨ, ਭਾਈ ਸਾਹਿਬ ਕੋਲੋਂ ਬਚਨ ਸੁਣ ਕੇ ਇੰਨੇ ਪ੍ਰਭਾਵਿਤ ਹੋਏ, ਬਦੋ ਬਦੀ ਉਹਨਾਂ ਦੀ ਰਸਨਾ ਤੋਂ ਸ਼ਬਦ ਨਿਕਲਣ ਲੱਗ ਪਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿਹੜੇ ਭਾਈ ਸਾਹਿਬ ਨੂੰ ਕਹਿਣ ਆਏ ਸੀ ਵੀ ਸ਼ਿਵ ਜੀ ਜਪਿਆ ਕਰੋ, ਭਾਈ ਸਾਹਿਬ ਦੇ ਸੰਗ ਦਾ ਇਹੋ ਜਿਹਾ ਪ੍ਰਭਾਵ ਪਿਆ ਉਹ ਆਪ ਵਾਹਿਗੁਰੂ ਵਾਹਿਗੁਰੂ ਕਹਿਣ ਲੱਗ ਪਏ। ਤੇ ਫਿਰ ਕਹਿਣ ਲੱਗੇ ਉਹ ਪੰਡਿਤ, ਕਹਿਣ ਲੱਗੇ ਜੀ ਇਹ ਜਿਹੜੇ ਚਾਰ ਅੱਖਰ ਨੇ ਤੁਹਾਡੇ ਤੋਂ ਅਸੀਂ ਸੁਣਿਆ ਇਹਨਾਂ ਦਾ ਪ੍ਰਤਾਪ, ਚਤਰਾਖਰ ਚਤਰਖਰ ਚਾਰ ਅੱਖਰ ਇਹ ਸਾਰ ਸੁੱਠ, ਇਹ ਬੜਾ ਸ੍ਰੇਸ਼ਟ ਸਾਰ ਆਪ ਜੀ ਨੇ ਸੁੰਦਰ ਦੱਸਿਆ। ਪ੍ਰਭ ਤੇ ਸੁਣਿਓ ਪ੍ਰਤਾਪ, ਪ੍ਰਭ ਦਾ ਮਤਲਬ ਭਾਈ ਗੁਰਦਾਸ ਜੀ, ਤੁਹਾਡੇ ਤੋਂ ਅਸੀਂ ਇਹਨਾਂ ਦਾ ਪ੍ਰਤਾਪ ਸੁਣਿਆ।
ਤਾਸ ਸਰੋ ਸਤੋਤਰ ਬਖਾਨੀਏ, ਜਾਪ ਕਰ ਹੈ ਰੁਚ ਜਾਪ।
ਭਾਈ ਸਾਹਿਬ ਜੀ ਹੁਣ ਇਹਨਾਂ ਚਾਰ ਅੱਖਰਾਂ ਦਾ ਸਤੋਤਰ ਵਰਣਨ ਕਰੀਏ ਜੀ। ਅਸਤੋਤਰ ਚਾਰ ਅੱਖਰਾਂ ਦੀ ਵਡਿਆਈ, ਇਹਨਾਂ ਦੀ ਮਹਿਮਾ ਇਕੱਲੇ ਇਕੱਲੇ ਅੱਖਰ ਦੀ, ਉਹਨੂੰ ਅਸਤੋਤਰ ਕਹਿੰਦੇ ਆ। ਕਿ ਜਿਵੇਂ ਆਪਾਂ ਸਤੋਤਰ ਪੜ੍ਹਦੇ ਹਾਂ ਨਾ, ਕਈ ਗੁਰੂ ਸਾਹਿਬ ਜੀ ਦੀ ਉਪਮਾ 'ਚ ਜਿਹੜੇ ਪੜ੍ਹੇ ਜਾਣ ਉਹਨਾਂ ਨੂੰ ਅਸਤੋਤਰ ਕਹਿੰਦੇ ਆ। ਜਿਵੇਂ ਬਹੁਤ ਸਾਰੀ ਸੰਗਤ ਪੜ੍ਹਦੀ ਆ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਦੇਵ ਸਾਹਿਬ ਧੰਨ ਹੈ ਦਸ ਪਾਤਸ਼ਾਹ, ਇਹ ਸਤੋਤਰ ਹੁੰਦਾ ਨਾ ਗੁਰੂ ਸਾਹਿਬ ਦੀ ਵਡਿਆਈ 'ਚ। ਇੱਦਾਂ ਵਾਹਿਗੁਰੂ ਸ਼ਬਦ ਦੇ ਜਿਹੜੇ ਚਾਰ ਅੱਖਰ ਨੇ ਮਹਾਰਾਜ, ਭਾਈ ਗੁਰਦਾਸ ਜੀ ਇਹਨਾਂ ਦਾ ਸਤੋਤਰ ਵਰਣਨ ਕਰੀਏ, ਸਾਨੂੰ ਸੁਣਾਓ ਜੀ ਇਹਦੇ ਬਾਰੇ। ਹਾਂਜੀ,
ਸ੍ਰੀ ਗੁਰਦਾਸੋ ਵਾਚ,
ਭਾਈ ਗੁਰਦਾਸ ਸਾਹਿਬ ਜੀ ਬੋਲੇ,
ਅਥ ਵਾਹਿਗੁਰੂ ਸੋਤਰ,
ਵਾਹਿਗੁਰੂ ਗੁਰਮੰਤਰ ਦਾ ਸਤੋਤਰ ਸੁਣੋ ਗੁਰੂ ਖਾਲਸਾ ਜੀ। ਧਿਆਨ ਨਾਲ ਜੋ ਸਾਡੇ ਸਾਰਿਆਂ ਦੇ ਜੀਵਨ ਦਾ ਆਧਾਰ ਹੈ, ਗੁਰਸਿੱਖ ਦੇ ਜੀਵਨ ਦਾ ਆਧਾਰ ਹੈ ਵਾਹਿਗੁਰੂ ਗੁਰਮੰਤਰ, ਇਸ ਪਵਿੱਤਰ ਗੁਰਮੰਤਰ ਦੀ ਵਡਿਆਈ, ਇਹਦਾ ਪਾਵਨ ਸਤੋਤਰ ਆਪ ਜੀ ਇਕੱਲੇ ਇਕੱਲੇ ਅੱਖਰ ਦਾ ਸਰਵਣ ਕਰੋ।
ਅਨੂਸਵ ਪਛੰਦ ਵਿਸ਼ਵੇਸ਼ਵੰ ਵਿਸ਼ਵ ਮਿਤਯੁਕਤੰ ਸੰਪੁਟੇ ਵਿਸ਼ਵ ਭੂਖਣੰ।
ਇਹ ਕੁਝ ਸ਼ਬਦ ਸੰਸਕ੍ਰਿਤ ਦੇ ਨਾਲ ਮਿਲੇ ਜੁਲੇ ਸ਼ਬਦ ਨੇ, ਭਾਈ ਗੁਰਦਾਸ ਜੀ ਨੇ ਉਚਾਰਨ ਕੀਤੇ। ਵਿਸ਼ਵੇਸ਼ੰ, ਵਾਹਿਗੁਰੂ ਕੌਣ ਹੈ? ਕਹਿੰਦੇ ਵਾਹਿਗੁਰੂ ਉਹ ਹੈ ਜਿਹੜਾ ਸਾਰੇ ਵਿਸ਼ਵ ਦਾ ਰਾਜਾ ਹੈ, ਉਹਨੂੰ ਕਹਿੰਦੇ ਨੇ ਵਾਹਿਗੁਰੂ। ਵਿਸ਼ਵੇਸ਼ੰ, ਵਿਸ਼ਵ ਨਾਮ ਸਾਰੇ ਵਿਸ਼ਵ ਦਾ, ਏਸ਼ੰ ਨਾਮ ਰਾਜੇ ਦਾ, ਜਿਹੜਾ ਸਾਰੇ ਵਿਸ਼ਵ ਦਾ ਰਾਜਾ ਉਹ ਕੌਣ ਹੈ? ਉਹ ਅਕਾਲ ਪੁਰਖ ਹੈ, ਵਾਹਿਗੁਰੂ ਹੈ, ਸਾਰੇ ਵਿਸ਼ਵ ਦਾ ਈਸ਼ਵਰ ਹੈ। ਵਿਸ਼ ਈਸ਼ਵਰੰ, ਈਸ਼ਵਰ ਰਾਜੇ ਨੂੰ ਵੀ ਕਹਿੰਦੇ ਆ, ਰਾਜਾ ਅਤੇ ਈਸ਼ਵਰ ਦੋਵੇਂ ਇੱਕੋ ਹੀ ਪਰਿਆਇਵਾਚੀ ਨਾਮ ਨੇ ਇੱਕ ਦੂਜੇ। ਜੋ ਸਾਰੇ ਵਿਸ਼ਵ ਦਾ ਈਸ਼ਵਰ ਹੈ, ਵਿਸ਼ਵ ਮਿਤ ਯੁਕਤਿਅੰ, ਵਿਸ਼ਵ ਮਿਤ ਯੁਕਤ ਅੰਗ ਦਾ ਮਤਲਬ ਹੁੰਦਾ ਜਿਹੜਾ ਸਾਰੇ ਵਿਸ਼ਵ ਦੇ ਵਿੱਚ ਸੰਸਾਰ ਦਾ ਰੂਪ ਹੀ ਕਿਹਾ ਜਾਂਦਾ ਹੈ, ਜਿਹੜਾ ਸਾਰੇ ਸੰਸਾਰ ਦੇ ਵਿੱਚ ਵਰਤ ਕੇ ਸੰਸਾਰ ਦਾ ਹੀ ਰੂਪ ਕਿਹਾ ਜਾਂਦਾ ਹੈ। ਸੰਪਟ ਵਿਸ਼ਵ ਭੂਖਣੰਗ, ਜਿਵੇਂ ਸੰਪਟ ਕਹਿੰਦੇ ਨੇ ਡੱਬੇ ਨੂੰ, ਕੋਈ ਗਹਿਣਿਆਂ ਵਾਲਾ ਡੱਬਾ ਹੁੰਦਾ ਤੇ ਉਹ ਡੱਬਾ ਗਹਿਣਿਆਂ ਕਰਕੇ ਸੋਹਣਾ ਲੱਗਦਾ ਕਿ ਡੱਬਾ ਸੁੰਦਰ ਹੈ, ਉਹ ਡੱਬੇ ਵਿੱਚ ਜਿਹੜੇ ਗਹਿਣੇ ਹੁੰਦੇ ਨੇ ਉਹ ਸੁੰਦਰ ਨੇ, ਉਹਦੇ ਕਰਕੇ ਡੱਬਾ ਸੋਹਣਾ ਲੱਗਦਾ। ਉਦਾਂ ਦਾ ਡੱਬੇ ਦਾ ਕੋਈ ਮਤਲਬ ਨਹੀਂ, ਉਹ ਗਹਿਣਿਆਂ ਕਰਕੇ ਸੁੰਦਰ ਹੈ। ਕਹਿੰਦੇ ਏਦਾਂ ਇਹ ਜਿਹੜਾ ਸੰਸਾਰ ਹੈ, ਜਿੰਨਾ ਵਿਸ਼ਵ ਹੈ, ਇਹ ਹੈ ਡੱਬਾ, ਅਤੇ ਜਿਹੜਾ ਵਾਹਿਗੁਰੂ ਹੈ ਪਰਮੇਸ਼ਰ, ਉਹ ਇਸ ਸਾਰੇ ਸੰਸਾਰ ਰੂਪੀ ਡੱਬੇ ਵਿੱਚ ਭੂਖਣ ਗਹਿਣੇ ਦੇ ਸਮਾਨ ਬੜਾ ਸੁੰਦਰ ਹੈ। ਜਿਵੇਂ ਡੱਬੇ ਵਿੱਚ ਗਹਿਣਾ ਰੱਖਿਆ ਹੁੰਦਾ ਹੈ, ਇੱਦਾਂ ਇਹ ਸੰਸਾਰ ਰੂਪੀ ਵਿਸ਼ਵ ਰੂਪੀ ਡੱਬੇ ਵਿੱਚ ਉਹ ਵਾਹਿਗੁਰੂ ਰੂਪੀ ਗਹਿਣਾ ਪਰਮੇਸ਼ਰ ਨੇ ਆਪਣਾ ਹੀ ਸਵਰੂਪ ਰੱਖਿਆ ਹੋਇਆ।
ਵਿਸ਼ਵ ਬੋਧੰ ਸਵਯਂ,
ਵਿਸ਼ਵ ਬੋਧੰ, ਫਿਰ ਉਹ ਵਿਸ਼ਵ ਦਾ ਸੰਸਾਰ ਦਾ ਜਿਸ ਨੂੰ ਗਿਆਨ ਹੈ, ਉਹਨੂੰ ਪਤਾ ਵੀ ਕਿਹੜੇ ਜੀ 'ਚ ਕੀ ਹੈ। ਵਿਸ਼ਵ ਬੋਧੰ, ਇਕੱਲੇ ਇਕੱਲੇ ਦਾ ਗਿਆਨ ਹੈ ਉਹਨੂੰ, ਕਿਹੜਾ ਕਿੰਨੇ ਪਾਣੀ ਜਾਂ ਜਿੰਨੀਆਂ ਮਰਜ਼ੀ ਅਸੀਂ ਟਾਰਾਂ ਮਾਰਦੇ ਫਿਰਦੇ ਹਾਂ, ਮੈਂ ਤਾਂ ਇਹ ਹਾਂ ਜੀ, ਮੈਂ ਤਾਂ ਉਹ ਹਾਂ ਜੀ, ਪਰ ਉਹਨੂੰ ਪਤਾ ਵੀ ਤੂੰ ਕੀ ਹੈ। ਉਹਨੇ ਬਣਾਇਆ ਜੋ ਹੈ, ਉਹਨੇ ਰਚਿਆ ਤੈਨੂੰ, ਜਿਹਨੇ ਰਚਿਆ ਉਹਨੂੰ ਪਤਾ ਵੀ ਤੂੰ ਕਿੰਨੇ ਕੁ ਪਾਣੀ 'ਚ। ਅਸੀਂ ਜਿੰਨੀਆਂ ਮਰਜ਼ੀ ਟਾਰਾਂ ਮਾਰੀ ਜਾਈਏ ਹੰਕਾਰ ਦੇ ਵਿੱਚ, ਪਰਮੇਸ਼ਰ ਨੂੰ ਤਾਂ ਪਤਾ ਨਾ। ਵਿਸ਼ਵ ਬੋਧੰ, ਉਹ ਸਾਰਿਆਂ ਦੇ ਇਕੱਲੇ ਇਕੱਲੇ ਦਾ ਉਹਨੂੰ ਗਿਆਨ ਹੈ ਸੰਸਾਰ ਦੇ ਜੀਆਂ ਦਾ।
ਸਵਯੰ ਬ੍ਰਹਮ,
ਉਹ ਆਪ ਹੀ ਬ੍ਰਹਮ ਹੈ, ਸਾਰਿਆਂ ਵਿੱਚ ਆਪ ਹੀ ਸਾਰੇ ਜਗਤ ਵਿੱਚ ਵਰਤ ਰਿਹਾ।
ਤੰ ਪ੍ਰਣਵਾਦੀ ਨਮਾਮਿਅਹੰ,
ਕਹਿੰਦੇ ਉਹ ਜਿਹੜਾ ਓਅੰਕਾਰ ਸਵਰੂਪ ਵਾਹਿਗੁਰੂ ਹੈ, ਉਹੀ ਓਅੰਕਾਰ ਪ੍ਰਣਵਾਦੀ। ਪ੍ਰਣਵਾਦੀ ਦਾ ਮਤਲਬ ਓਅੰਕਾਰ, ਪ੍ਰਣਵ ਨਾਮ ਹੁੰਦਾ ਓਅੰਕਾਰ ਦਾ, ਜਿਹੜਾ ਓਅੰਕਾਰ ਦਾ ਵੀ ਆਦ ਮੁੱਢ ਹੈ ਪਰਮੇਸ਼ਰ, ਉਸੇ ਨੂੰ ਵਾਹਿਗੁਰੂ ਕਿਹਾ। ਕਹਿੰਦੇ ਉਸ ਵਾਹਿਗੁਰੂ ਉਹਨੂੰ ਨਮਾਮਹਿੰ, ਮੇਰੀ ਨਮਸਕਾਰ ਹੈ, ਉਸ ਵਾਹਿਗੁਰੂ ਨੂੰ ਮੇਰੀ ਨਮਾਮਹਿੰ ਨਮਸਕਾਰ ਹੈ, ਉਹਨੂੰ ਮੇਰੀ ਵੰਦਨਾ ਹੈ।
ਵਰਣਾ ਵਰਣ ਵਿਹੀਨਾਏ,
ਕਹਿੰਦੇ ਵਰਣਾ ਅਵਰਣਾ ਵਿਹੀਨਾਏ, ਹੁਣ ਵਾਹਿਗੁਰੂ ਸ਼ਬਦ ਦੇ ਪਹਿਲੇ ਵਾਹਵੇ ਅੱਖਰ ਦੀ ਵਡਿਆਈ ਕਰਦੇ। ਵਾਹਿਗੁਰੂ ਸ਼ਬਦ ਦਾ ਪਹਿਲਾ ਅੱਖਰ ਹੈ ਵਾਹ ਵਾਹ, ਤੇ ਵਾਹਵੇ ਦੀ ਵਡਿਆਈ ਕਰਦੇ। ਵਰਣਾ ਵਰਣ ਵਿਹੀਨਾਏ, ਪਰਮਾਤਮਾ ਕੌਣ ਹੈ ਜਿਹੜਾ ਵਰਣ ਤੇ ਅਵਰਣਾ ਤੋਂ ਬਿਨਾਂ। ਵਰਣ ਕਹਿੰਦੇ ਨੇ ਜਿਵੇਂ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ, ਇੱਕ ਹੁੰਦੇ ਨੇ ਅਵਰਣ ਜਿਹੜੇ ਚਾਰ ਵਰਣਾਂ ਤੋਂ ਵੀ ਬਾਹਰ ਮੰਨੇ ਜਾਂਦੇ ਨੇ, ਜਿਨ੍ਹਾਂ ਨੂੰ ਆਮ ਲੋਕ ਨੀਚ ਜਾਤੀਆਂ ਵਾਲਾ ਦੱਸਦੇ ਆ। ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨਾ ਤਾਂ ਵਰਣਾਂ ਵਿੱਚ ਹੈ, ਨਾ ਉਹ ਨੀਚੀਆਂ ਜਾਤੀਆਂ ਵਿੱਚ ਹੈ, ਉਹਨਾਂ ਤੋਂ ਵੀ ਵਿਹਨਾਏ ਦਾ ਮਤਲਬ ਰਹਿਤ ਹੈ, ਜੋ ਵਰਣ ਤੇ ਅਵਰਣ ਦੋਨਾਂ ਤੋਂ ਰਹਿਤ ਹੈ।
ਵੇਦ ਸਾਰ ਪ੍ਰਵਰਤਕ ਹੈ,
ਉਹ ਵੇਦਾਂ ਦਾ ਸਾਰ ਪ੍ਰਵਰਤਕ ਹੈ, ਵੇਦਾਂ ਦਾ ਸਾਰ ਰੂਪ ਹੈ, ਜੋ ਫਿਰ ਉਹ ਸੰਸਾਰ ਨੂੰ ਚਾਰੇ ਪਦਾਰਥ ਬਖਸ਼ਣ ਵਾਲਾ ਹੈ। ਵੇਦਾਂ ਦਾ ਸਾਰ ਵੀ ਉਹ ਹੈ, ਵੇਦ ਨਾਮ ਹੁੰਦਾ ਗਿਆਨ ਦਾ। ਗਿਆਨ ਦਾ ਸਾਰ ਕੀ ਹੈ? ਗਿਆਨ ਦਾ ਸਾਰ ਹੈ ਪਾਰ ਬ੍ਰਹਮ ਪਰਮੇਸ਼ਰ ਦਾ ਸਵਰੂਪ। ਤੇ ਪਰਮੇਸ਼ਰ ਦਾ ਸਵਰੂਪ ਕੀ ਹੈ? ਪਰਮੇਸ਼ਰ ਦਾ ਸਵਰੂਪ ਹੈ ਵਾਹਿਗੁਰੂ, ਵਾਹਿਗੁਰੂ, ਇਹ ਪਰਮੇਸ਼ਰ ਦਾ ਸਵਰੂਪ ਹੈ, ਇਹ ਗਿਆਨ ਦਾ ਸਾਰ ਹੈ। ਹਾਂਜੀ,
ਵਿਸ਼ਵ ਵਰਗ ਮਹੀ ਦੀਸ਼ੰ,
ਜੋ ਸਾਰੇ ਵਿਸ਼ਵ ਦਾ, ਵਿਸ਼ਵ ਵਰਗ ਦਾ ਮਤਲਬ ਹੈ ਸਮੂਹ ਸੰਸਾਰ ਤੇ ਪ੍ਰਿਥਵੀ ਦਾ ਪਤੀ ਹੈ, ਮਹਾਧੀਸ਼ੰ, ਜੋ ਸਾਰੀ ਧਰਤੀ ਦਾ, ਪੂਰੇ ਵਿਸ਼ਵ ਦਾ, ਪੂਰੇ ਸੰਸਾਰ ਦਾ ਰਾਜਾ ਹੈ।
ਵਕਾਰੰ ਤੰ ਨਮਾਮਿਅਹੰ,
ਐਸੇ ਵਾਹਵੇ ਅੱਖਰ ਨੂੰ, ਵਕਾਰੰ ਦਾ ਇੱਥੇ ਵਕਾਰੰ ਦਾ ਮਤਲਬ ਹੁੰਦਾ ਵਾਹਵਾ, ਵਾਹਿਗੁਰੂ ਦੇ ਐਸੇ ਵਾਹਵੇ ਅੱਖਰ ਨੂੰ ਮੇਰੀ ਨਮਸਕਾਰ ਹੈ, ਵਾਹਵੇ ਅੱਖਰ ਦੇ ਚਰਨਾਂ ਵਿੱਚ ਮੇਰੀ ਨਮਸਕਾਰ ਹੈ, ਜਿੱਥੋਂ ਇਹ ਗੁਰਮੰਤਰ ਸ਼ੁਰੂ ਹੋ ਰਿਹਾ। ਵਾਹਿਗੁਰੂ ਉਹ ਕੌਣ ਹੈ ਜਿਹੜਾ ਵਰਣਾ ਵਰਣਾ ਤੋਂ ਰਹਿਤ ਹੈ, ਵੇਦਾਂ ਦਾ ਗਿਆਨ ਦਾ ਸਾਰ ਹੈ, ਪੂਰੇ ਸੰਸਾਰ ਭਰ ਦਾ, ਸੰਸਾਰ ਦੇ ਜੀਵਾਂ ਦਾ ਰਾਜਾ ਹੈ, ਐਸੇ ਵਾਹਵੇ ਨੂੰ ਮੇਰੀ ਨਮਸਕਾਰ ਹੈ। ਵਕਾਰੰ ਤੰ ਨਮਾਮਿਅਹੰ, ਵਕਾਰੰ ਨਾਮ ਮਤਲਬ ਵਾਹਵਾ ਅੱਖਰ, ਐਸੇ ਵਾਹਵੇ ਅੱਖਰ ਨੂੰ ਮੇਰੀ ਨਮਸਕਾਰ ਹੈ, ਉਹਦੇ ਚਰਨਾਂ ਤੇ ਮੇਰੀ ਪ੍ਰਣਾਮ ਹੈ।
ਹਰੀ ਹਰਾਦ ਸਵੰ ਬ੍ਰਹਮ ਹੰਸ ਬੋਧ ਪ੍ਰਕਾਸ਼ ਤੰ।
ਹੁਣ ਦੂਸਰਾ ਅਕਸ਼ਰ ਹੈ ਹਾ ਹਾ। ਹਰੀ ਹਰਾਦ, ਹਾਹੇ ਅੱਖਰ ਦੀ ਵਡਿਆਈ ਕਰਦੇ। ਹਰੀ ਨਾਮ ਹੈ ਵਿਸ਼ਨੂੰ ਦਾ, ਹਰੀ ਆਦ ਸ਼ਿਵਜੀ, ਸਵੰ ਬ੍ਰਹਮ ਬ੍ਰਹਮਾ ਜੋ ਹੰਸ ਬੋਧ ਪ੍ਰਕਾਸ਼ਤੰ। ਹਰੀ ਵਿਸ਼ਨੂੰ ਸ਼ਿਵਜੀ ਬ੍ਰਹਮਾ ਜੋ ਹੰਸ ਦੀ ਸਵਾਰੀ ਕਰਨ ਵਾਲਾ ਹੈ, ਉਹਨਾਂ ਸਾਰਿਆਂ ਨੂੰ ਜਿਹੜਾ ਪ੍ਰਕਾਸ਼ਣ ਵਾਲਾ ਹੈ, ਇਹਨਾਂ ਨੂੰ ਵੀ ਤਾਂ ਪ੍ਰਕਾਸ਼ ਦਾ ਨਾ ਪਰਮੇਸ਼ਰ, ਇਹ ਆਪਣੇ ਆਪ ਤੋਂ ਥੋੜ੍ਹੀ ਪ੍ਰਕਾਸ਼ ਹੈ, ਇਹਨਾਂ ਨੂੰ ਪਰਮੇਸ਼ਰ ਪ੍ਰਕਾਸ਼ ਦਾ, ਇਹਨਾਂ ਵਿੱਚ ਅਕਾਲ ਪੁਰਖ ਦੀ ਚੇਤਨਾ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਇਹਨਾਂ ਵਿੱਚ ਜਿਹਦਾ ਪ੍ਰਕਾਸ਼ ਹੈ, ਜਿਹੜਾ ਇਹਨਾਂ ਨੂੰ ਵੀ ਪ੍ਰਕਾਸ਼ ਰਿਹਾ, ਵਿਸ਼ਨੂੰ ਨੂੰ, ਸ਼ਿਵਜੀ ਨੂੰ, ਬ੍ਰਹਮਾ ਜੀ ਨੂੰ, ਇਹਨਾਂ ਨੂੰ ਵੀ ਜਿਹੜਾ ਗਿਆਨ ਦੇ ਕੇ ਪ੍ਰਕਾਸ਼ਣ ਵਾਲਾ ਹੈ।
ਹਸ ਖਮਲ ਵਰੈ ਬੀਜੰ ਹਕਾਰੰ ਤੰ ਨਮਾਮਿਹੰ।
ਹਸ ਮਖਲ ਮਤਲਬ ਹੁੰਦਾ ਹਸਤਾ ਮਲਕ, ਯਾਨੀ ਕਿ ਜਿਹੜਾ ਹੱਥ ਦੀ ਤਲੀ ਤੇ ਜਿਵੇਂ ਕੋਈ ਔਲਾ ਧਰਿਆ ਹੋਵੇ ਤੇ ਸਾਹਮਣੇ ਦਿਸਦਾ, ਇੱਦਾਂ ਜਿਹਨਾਂ ਦੇ ਅੰਦਰ ਉਹਨੇ ਆਪਣਾ ਆਪ ਪ੍ਰਕਾਸ਼ ਦਿੱਤਾ ਹੈ। ਵਰਿਆ ਬੀਜੰ, ਬੀਜ ਰੂਪ ਹੋ ਕੇ ਜਿਹੜਾ ਸਾਰਿਆਂ ਦੇ ਵਿੱਚ ਪ੍ਰਤੱਖ ਹੈ। ਐਸੇ ਹਕਾਰੰਗ ਤਾਂ ਨਮਾਮਿਹੰ, ਐਸੇ ਹਾਹੇ ਅੱਖਰ ਨੂੰ ਮੇਰੀ ਨਮਸਕਾਰ ਹੈ। ਦੂਸਰਾ ਅੱਖਰ ਹੈ ਹਾਹਾ। ਕਹਿੰਦੇ ਐਸਾ ਜਿਹੜਾ ਹਾਹਾ ਅੱਖਰ ਹੈ ਜੋ ਪ੍ਰਕਾਸ਼ ਰੂਪ ਹੈ, ਜਿਹੜਾ ਵੇ ਤਿੰਨਾਂ ਦੇਵਤਿਆਂ ਨੂੰ ਵੀ ਪ੍ਰਕਾਸ਼ਣੇ ਵਾਲਾ, ਅਤੇ ਜਿਨ੍ਹਾਂ ਦੇ ਅੰਦਰ ਸਾਕਸ਼ਾਤਕਾਰ ਹੋ ਜਾਂਦਾ, ਉਹਨਾਂ ਅੰਦਰ ਗਿਆਨ ਦਾ ਬੀਜ ਜਗਾ ਦਿੰਦਾ ਹੈ, ਐਸੇ ਹਾਹੇ ਅੱਖਰ ਨੂੰ ਮੇਰੀ ਨਮਾਮਹੰ ਨਮਸਕਾਰ ਹੈ।
ਗਿਆਨਾਕਾਰੰ ਕਾਰਕੰ ਗਿਰਾਧੀਸ਼ੰ ਗੋਤੀਤੰ ਸਵੱਛ ਸਾਖਿਣੰ।
ਗਿਆਨਾਰਕੰ, ਜੋ ਗਿਆਨ ਦਾ ਅਰਕ ਹੈ, ਗਿਆਨ ਅਰਕੰ, ਇੱਦਾਂ ਅਰਥ ਹੋਵੇਗਾ, ਗਿਆਨ ਜਿਹੜਾ ਕੰਨਾਂ ਲੱਗਾ, ਅਰਕੰ, ਅਰਕ ਕਿਹਨੂੰ ਕਹਿੰਦੇ ਨੇ? ਸੂਰਜ ਨੂੰ ਕਹਿੰਦੇ। ਤੀਸਰਾ ਅੱਖਰ ਹੈ ਗੱਗਾ। ਪਰਮਾਤਮਾ ਦਾ ਜਿਹੜਾ ਸਵਰੂਪ ਹੈ ਉਹ ਗਿਆਨ ਦਾ ਸੂਰਜ ਹੈ, ਗੱਗੇ ਤੋਂ ਗਿਆਨ ਹੋ ਗਿਆ ਨਾ। ਕਹਿੰਦੇ ਤੀਸਰਾ ਅੱਖਰ ਵਾਹ ਵਾਹ ਹਾਹਾ ਤੇ ਗੱਗਾ ਹੈ। ਗੱਗੇ ਦਾ ਮਤਲਬ ਹੈ ਗਿਆਨ ਅਰਕੰ, ਜੋ ਗਿਆਨ ਦਾ ਸੂਰਜ ਹੈ। ਗਿਰਾਧੀਸ਼ੰ, ਜਿਹੜਾ ਗਿਰਾ ਬਾਣੀ ਦਾ ਰਾਜਾ, ਅਸੀਂ ਬੋਲ ਰਹੇ ਹਾਂ ਉਹਦੀ ਚੇਤਨਾ ਕਰਕੇ ਬੋਲ ਰਹੇ ਹਾਂ, ਜੇ ਉਹਦੀ ਚੇਤਨਾ ਨਾ ਹੋਵੇ ਤੇ ਬੋਲਣਾ ਬੰਦ, ਮੁਰਦਾ ਤਾਂ ਨਹੀਂ ਬੋਲਦਾ ਹੁੰਦਾ, ਕਿਉਂ? ਉਹਦੇ 'ਚੋਂ ਚੇਤਨਾ ਨਿਕਲ ਗਈ। ਸਾਡੀ ਬਾਣੀ ਦਾ ਦੇਵਤਾ ਕੌਣ ਹੈ? ਸਾਡੀ ਬਾਣੀ ਦਾ ਦੇਵਤਾ ਹੈ ਅਕਾਲ ਪੁਰਖ, ਜਿਹਦੀ ਚੇਤਨਾ ਕਰਕੇ ਸਾਡੀ ਬਾਣੀ ਅਸੀਂ ਬੋਲ ਰਹੇ ਹਾਂ। ਇਹ ਉਹਨੂੰ ਗਿਰਾ ਨਾਮ ਹੁੰਦਾ ਬਾਣੀ ਦਾ, ਜਿਹੜਾ ਸਾਡੀ ਬਾਣੀ ਦਾ, ਜਿਤਨੀ ਵੀ ਸੰਸਾਰ ਦੀ ਬਾਣੀ ਹੈ, ਇਹਦਾ ਅਧੀਸ਼ੰਗ ਰਾਜਾ ਹੈ। ਗੋ ਅਤੀਤੰ, ਉਹ ਗੋਤਰਾਂ ਤੋਂ ਰਹਿਤ ਹੈ, ਉਹ ਕਿਸੇ ਗੋਤ ਵਿੱਚ ਨਹੀਂ ਆਉਂਦਾ, ਉਹ ਬਾਣੀ ਤੋਂ ਵੀ ਅਤੀਤ ਹੈ। ਉਹਨੂੰ ਕਿਹਾ ਅਕਥਨੰ, ਉਹ ਅਕਥਨੀਏ ਹੈ। ਸਵੱਛ ਸਾਖਣੰ, ਪਵਿੱਤਰ ਹੈ, ਔਰ ਸਾਰਿਆਂ ਦਾ ਸਾਕਸ਼ੀ ਹੈ, ਸਾਡੇ ਸਾਰਿਆਂ ਦਾ ਸਾਕਸ਼ੀ ਉਹ ਪਾਰਬ੍ਰਹਮ ਪਰਮੇਸ਼ਰ ਹੈ। ਹਾਂਜੀ।
ਗਮਨ ਆਗਮੈ ਵੀ ਵਿਹੀਨਾਏ ਤੰਗ ਕਾਰੰ ਨਮਾਮਿਹੰ।
ਗਮਨ ਆਗਮ ਵਿਹੀਨਾਏ ਤੰਗ ਕਾਰੰ ਨਮਾਮਿਹੰ, ਜਿਹੜਾ ਆਵਾਗਾਉਣ ਤੋਂ ਰਹਿਤ ਹੈ, ਉਹ ਆਵਾਗਾਉਣ ਵਿੱਚ ਜਨਮ ਮਰਨ 'ਚ ਨਹੀਂ ਆਉਂਦਾ। ਗਮਨ ਆਗਮਨ ਯਾਨੀ ਕਿ ਜਾਣਾ ਅਤੇ ਆਉਣਾ, ਜਨਮ ਮਰਨ, ਵਿਹੀਨਾਏ ਉਹਦੇ ਤੋਂ ਰਹਿਤ ਹੈ। ਤੰਗ ਕਾਰੰ ਨਮਾਮਿਹੰ, ਇਹੋ ਜਿਹਾ ਜਿਹੜਾ ਗੱਗਾ ਅੱਖਰ ਹੈ, ਉਸ ਗੱਗੇ ਨੂੰ ਮੇਰੀ ਨਮਸਕਾਰ ਹੈ, ਜਿਹੜਾ ਜਨਮ ਮਰਨ 'ਚ ਨਹੀਂ ਆਉਂਦਾ, ਜਿਹੜਾ ਗਿਆਨ ਦਾ ਸੂਰਜ ਹੈ, ਜਿਹੜਾ ਬਾਣੀ ਦਾ ਪਤੀ ਹੈ, ਜਿਹੜਾ ਅਕਥ ਹੈ, ਜਿਹੜਾ ਸਵੱਛ ਪਵਿੱਤਰ ਹੈ, ਜਿਹੜਾ ਸਾਰਿਆਂ ਦਾ ਸਾਕਸ਼ੀ ਹੈ, ਜਿਹੜਾ ਜਨਮ ਮਰਨ ਤੋਂ ਰਹਿਤ ਹੈ, ਇਹੋ ਜਿਹੇ ਗੱਗੇ ਅੱਖਰ ਨੂੰ ਮੇਰੀ ਨਮਾਮ ਹੈ, ਨਮਸਕਾਰ ਹੈ। ਇਹ ਗੱਗੇ ਦਾ ਹੀ ਸਾਰਾ ਵਿਸਥਾਰ ਹੋ ਗਿਆ ਨਾ। ਗੱਗੇ ਅੱਖਰ ਵਿੱਚ ਵੇਖੋ ਇੱਕ ਇੱਕ ਅੱਖਰ ਦੀ ਕਿੱਡੀ ਵਡਿਆਈ ਭਾਈ ਸਾਹਿਬ ਦੱਸ ਰਹੇ ਆ। ਵਾਹਵੇ ਅੱਖਰ ਦੇ ਵਿੱਚ ਕਿੰਨਾ ਕੁਝ ਦੱਸਿਆ। ਫਿਰ ਹਾਹੇ ਅੱਖਰ ਦੇ ਵਿੱਚ ਕਿੰਨਾ ਪਰਮੇਸ਼ਰ ਦਾ ਸਰੂਪ ਵਰਣਨ ਹੋ ਗਿਆ, ਗੱਗੇ ਅੱਖਰ ਦੇ ਵਿੱਚ ਕਿੰਨੇ ਪਰਮੇਸ਼ਰ ਦੇ ਸਵਰੂਪ ਦਾ ਵਰਣਨ। ਹੁਣ ਜੇ ਇਹਦੀ ਵਿਆਖਿਆ ਕਰੀਏ ਵੀ ਗਿਆਨ ਅਰਕੰ, ਪਰਮੇਸ਼ਰ ਗਿਆਨ ਦਾ ਸੂਰਜ ਕਿਵੇਂ ਹੈ, ਗਿਆਨ ਕੀ ਹੈ, ਅਗਿਆਨ ਕੀ ਹੈ, ਵਿੱਦਿਆ ਕੀ ਹੈ, ਉਹਦੀ ਅੱਗੇ ਵਿਆਖਿਆ ਕਰੀ, ਜੋ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਚੱਲੀ ਜਾਣੀ, ਮੁੱਕਣੀ ਨਹੀਂ ਹੈ। ਗਿਰਾਧੀਸ਼ੰਗ ਉਹ ਬਾਣੀ ਦਾ ਦੇਵਤਾ ਹੈ, ਉਹ ਬਾਣੀ ਦਾ ਦੇਵਤਾ ਕਿਵੇਂ ਹੈ, ਕਿਵੇਂ ਉਹਦੇ ਕਰਕੇ ਸਾਡੇ ਸਰੀਰਾਂ ਵਿੱਚੋਂ ਬਾਣੀ ਉਤਪੰਨ ਹੁੰਦੀ ਹੈ, ਜਾਂ ਅਕਾਲ ਪੁਰਖ ਦੇ ਘਰੋਂ ਜਿਹੜੀ ਬਾਣੀ ਆਈ ਉਹ ਬਾਣੀ ਦਾ ਪਤੀ ਕਿਵੇਂ ਹੈ, ਇਹਦੀ ਅੱਗੇ ਵੇਖੋ ਗੱਗੇ ਅੱਖਰ ਦੀ ਕਿੰਨੀ ਵਡਿਆਈ। ਹੁਣ ਜਿਹੜਾ ਗੱਗੇ ਨੂੰ ਜਪੇਗਾ ਵਾਹਿਗੁਰੂ ਦੇ ਸਮੇਤ, ਇਹ ਨਹੀਂ ਵੀ ਇਕੱਲਾ ਇਕੱਲਾ ਅੱਖਰ ਜਪਣਾ, ਚਾਰੇ ਜਪਣੇ ਇਕੱਠੇ ਹੀ ਹੈ, ਪਰ ਇਕੱਲੇ ਇਕੱਲੇ ਅੱਖਰ ਦੀ ਵਡਿਆਈ ਦੱਸ ਰਹੇ। ਕਹਿੰਦੇ ਜਦੋਂ ਗੱਗਾ ਕਿਹਾ ਜਾਂਦਾ ਨਾ ਵਾਹਿਗੁਰੂ ਵਿੱਚ, ਉਦੋਂ ਤੁਹਾਡੇ ਅੰਦਰ ਗਿਆਨ ਦਾ ਸੂਰਜ ਚੜ੍ਹ ਜਾਂਦਾ। ਜਦੋਂ ਗੱਗਾ ਕਿਹਾ ਜਾਂਦਾ ਤੁਸੀਂ ਆਪਣੀ ਬਾਣੀ ਦੇ ਦੇਵ ਬਣ ਜਾਂਦੇ ਹੋ, ਜਦੋਂ ਗੱਗਾ ਕਿਹਾ ਜਾਂਦਾ ਉਦੋਂ ਤੁਸੀਂ ਸਵੱਛ ਅਤੇ ਪਵਿੱਤਰ ਹੋ ਜਾਂਦੇ ਹੋ, ਜਦੋਂ ਗੱਗਾ ਕਹਿੰਦੇ ਹੋ ਉਦੋਂ ਤੁਸੀਂ ਜਨਮ ਅਤੇ ਮਰਨ ਤੋਂ ਰਹਿਤ ਹੋ ਜਾਂਦੇ ਹੋ, ਕਿਉਂਕਿ ਗੱਗਾ ਕਰਦਾ ਹੀ ਜਨਮ ਮਰਨ ਤੋਂ ਰਹਿਤ ਹੈ। ਤੰਗ ਕਾਰੰਗ ਨਮਾਮ ਹੰ, ਇਹੋ ਜਿਹੇ ਗੱਗੇ ਅੱਖਰ ਨੂੰ, ਗਕਾਰੰਗ ਦਾ ਮਤਲਬ ਗੱਗਾ, ਇਹੋ ਜਿਹੇ ਗੱਗੇ ਅੱਖਰ ਨੂੰ ਮੇਰੀ ਨਮਾਮ ਹੰ ਨਮਸਕਾਰ ਹੈ।
ਰਾਮ ਵੀਜ ਸੁਰੇਸ਼ਵਰੰ ਦੇਵ ਦੈਤ ਅਭਿਬੰਧਤੰ।
ਹੁਣ ਚੌਥਾ ਅੱਖਰ ਹੈ ਰਾਰਾ, ਉਹਦੀ ਵਡਿਆਈ ਕਰਦੇ। ਕਹਿੰਦੇ ਜੋ ਸਾਰਿਆਂ ਵਿੱਚ ਰਮਿਆ ਹੋਇਆ ਹੈ, ਜੋ ਸਰਬ ਦਾ ਕਾਰਨ ਹੈ, ਰਾਮ ਬੀਜ, ਬੀਜ ਕਹਿੰਦੇ ਨੇ ਕਾਰਨ ਨੂੰ, ਬੀਜ ਹੀ ਕਾਰਨ ਹੁੰਦਾ ਨਾ ਦਰਖਤ ਦਾ। ਸਾਰੇ ਜਗਤ ਦਾ ਕਾਰਨ ਕੌਣ ਹੈ, ਜਿਹਦੇ ਤੋਂ ਜਗਤ ਬਣਿਆ, ਉਹ ਹੈ ਰਾਰਾ, ਰਮਿਆ ਹੋਇਆ ਪਰਮੇਸ਼ਰ ਅਕਾਲ ਪੁਰਖ, ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ ਉਹੀ ਸਾਰੇ ਜਗਤ ਦਾ ਕਾਰਨ ਹੈ। ਸੁਰੇਸ਼ਵਰੰ, ਦੁਨੀਆਂ ਦੇ ਜਿੰਨੇ ਦੇਵਤੇ ਨੇ ਉਹਨਾਂ ਸਾਰੇ ਦੇਵਤਿਆਂ ਦਾ ਉਹ ਦੇਵ ਹੈ, ਦੇਵਾਨ ਦੇਵ ਉਪਮਾ ਮਹਾਨ, ਉਹ ਦੇਵਤਿਆਂ ਦਾ ਵੀ ਦੇਵ ਹੈ। ਦੇਵ ਦੈਤਿਆ ਅਭਿਬੰਧਤੰ, ਦੇਵਤਿਆਂ ਅਤੇ ਦਾਨਵਾਂ ਦੋਨਾਂ ਦਾ ਨਮਸਕਾਰ ਕਰਨੇ ਯੋਗ ਹੈ, ਉਹਨੂੰ ਦੇਵਤੇ ਵੀ ਮੱਥਾ ਟੇਕਦੇ ਆ, ਉਹਨੂੰ ਦਾਨਵ ਵੀ ਨਮਸਕਾਰ ਕਰਦੇ ਆ, ਪਰਮਾਤਮਾ ਨੂੰ, ਪਰਮੇਸ਼ਵਰ ਨੂੰ, ਜੋ ਸਾਰਿਆਂ ਵਿੱਚ ਰਮਿਆ ਸਰਬ ਦਾ ਬੀਜ ਹੈ, ਉਹਨੂੰ ਰਾਕਸ਼ ਵੀ ਮੱਥਾ ਟੇਕਦੇ ਆ, ਉਹਨੂੰ ਦੈਂਤ ਜਿਹੜੇ ਦੇਵਤੇ ਨੇ ਉਹ ਵੀ ਨਮਸਕਾਰ ਕਰਦੇ ਹਨ।
ਸਰਵ ਆਸ਼ਰਯੰ ਸਰਵ ਮਿਤੀ ਸ਼ਕਤੀ ਤੰਗਕਾਰੰ ਨਮਾਮਹੰ।
ਕਹਿੰਦੇ ਜੋ ਸਾਰਿਆਂ ਦਾ ਆਸਰਾ ਹੈ, ਸਰਵ ਆਸ਼ਰਯੰ ਸਾਰਿਆਂ ਦਾ ਆਸਰਾ ਹੈ, ਸਰਵ ਮਿਤੀ, ਸਰਵ ਮਿਤੀ ਦਾ ਮਤਲਬ ਹੁੰਦਾ ਜਿਹੜਾ ਸਾਰੀ ਮਰਿਆਦਾ ਅਤੇ ਸ਼ਕਤੀ ਦੇ ਸਹਿਤ ਸੰਪੰਨ ਹੈ। ਸਰਵ ਮਿਤੀ ਸ਼ਕਤੀ ਉਹ ਮਰਿਆਦਾ ਦੇ ਸਹਿਤ ਵੀ ਹੈ, ਸਾਰੀ ਮਰਿਆਦਾ ਉਹਦੇ ਨਾਲ ਸੰਪੰਨ ਹੈ, ਉਹ ਸਾਰੀਆਂ ਸ਼ਕਤੀਆਂ ਦੇ ਸਹਿਤ ਸੰਪੰਨ ਹੈ। ਤੰਗਰਕਾਰੰਗ ਨਮਾਮਹੰ, ਐਸੇ ਰਾਰੇ ਅੱਖਰ ਨੂੰ, ਜਿਹੜਾ ਚੌਥਾ ਅੱਖਰ ਹੈ, ਐਸੇ ਰਾਰੇ ਅੱਖਰ ਨੂੰ ਮੇਰੀ ਨਮਸਕਾਰ ਹੈ, ਨਮਸਕਾਰ ਹੈ। ਚਾਰ ਅੱਖਰਾਂ ਨੂੰ ਵੱਖਰੋ ਵੱਖਰੀ ਨਮਾਮ ਕੀਤੀ ਨੂੰ ਅਸਤੋਤਰ ਕਹਿੰਦੇ ਹੈ। ਇਹ ਅਸਤੋਤਰ ਕੀਤਾ ਚੌਂ ਅੱਖਰਾਂ ਦਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ, ਅਤੇ ਚਾਰਾਂ ਅੱਖਰਾਂ ਵਿੱਚ ਕਿੱਡੀ ਵੱਡੀ ਵਡਿਆਈ ਪਰਮੇਸ਼ਰ ਦੀ ਵਰਣਨ। ਵਾਹਵੇ ਅੱਖਰ ਚ ਵਰਣਾ ਵਰਣ ਵੀ ਹਨਾਏ ਵੇਦ ਸਾਰ ਪਰਵਰਤਕ ਵਿਸ਼ਵ ਵਰਗ ਮਹੀਦੀਸ਼ੰ ਵਕਾਰੰ ਤੰਗ ਨਮਾਮਹੰ। ਫਿਰ ਹਾਹੇ ਅੱਖਰ ਦੀ ਵਡਿਆਈ ਕਰਦੇ, ਹਰੀ ਹਰਾਦ ਸਵੈਂ ਬ੍ਰਹਮ ਹੰਸ ਬੋਧ ਪ੍ਰਕਾਸ਼ ਤੰਗ ਹਸ ਖਮਲ ਵਰਿਆ ਬੀਜੰ ਹਕਾਰੰ ਤਾ ਨਮਾਮਹੰ। ਹਾਹੇ ਅੱਖਰ ਦੀ ਵਡਿਆਈ ਕੀਤੀ, ਫਿਰ ਗੱਗੇ ਦੀ, ਗਿਆਨ ਅਰਕੰ ਗਰਾਧੀ ਸ਼ੰਗੋ ਤੀਤੰ ਸਵੱਛ ਸਾਖਣੰ ਗਮਨਾ ਗਮਿਆ ਵਿਹਨਾਏ ਤੰਗ ਕਾਰੰ ਨਮਾਮਹੰ। ਗੱਗੇ ਅੱਖਰ ਦੀ ਮਹਿਮਾ ਹੈ, ਫਿਰ ਰਾਰੇ ਦੀ, ਰਾਮ ਬੀਜ ਸੁਰੇਸ਼ਵਰੰ ਦੇਵ ਦੈਤਿਆ ਵਿਬੰਧਤੰ ਸਰਵਾਸ਼ਰੰ ਸਰਵਮਿਤੀ ਸ਼ਕਤੀ ਤੰਗ ਰਕਾਰੰ ਨਮਾਮਹੰ। ਚੌਂ ਅੱਖਰਾਂ ਨੂੰ ਮੇਰੀ ਨਮਸਕਾਰ ਹੈ, ਵੰਦਨਾ ਹੈ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ 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 ਵਾਹਿਗੁਰੂ ਵਾਹਿਗੁਰੂ
ਚਾਰ ਅੱਖਰਾਂ ਦੀ ਮਹਿਮਾ ਕਰਕੇ ਹੁਣ ਦੱਸਦੇ ਹਨ ਜੀ
ਇਤੇਵ ਮਹਾਵਰਣੰ ਭਾਵਨਾਇ ਮਹੂਰ ਮਹੂਹ
ਕਹਿੰਦੇ ਇਹ ਜਿਹੜੇ ਚਾਰ ਅੱਖਰ ਨੇ ਇਤੇਵ ਮਹਾਵਰਣੰ ਇਹ ਮਹਾਨ ਅਕਸ਼ਰ ਨੇ ਇਹਨਾਂ ਅੱਖਰਾਂ ਦੇ ਤੁਲ ਦੁਨੀਆਂ ਚ ਕੋਈ ਅੱਖਰ ਨਹੀਂ
ਸਤ ਸ੍ਰੀ ਅਕਾਲ
ਇਹ ਅੱਖਰ ਮਹਾਵਰਣੰ ਹਨ ਮਹਾਨ ਵਰਣ ਇਹਨਾਂ ਤੋਂ ਉੱਤਮ ਕੋਈ ਅੱਖਰ ਗੁਰਸਿੱਖ ਵਾਸਤੇ ਨਹੀਂ ਇਤੇਵ ਮਹਾਵਰਣੰ ਭਾਵਨਾਏ ਮਹੂਰ ਮੂਹੋਂ ਕਹਿੰਦੇ ਭਾਵਨਾ ਨਾਲ ਸ਼ਰਧਾ ਨਾਲ ਮਹੂਰ ਮੂੰਹ ਦਾ ਮਤਲਬ ਹੁੰਦਾ ਇਹਨਾਂ ਅੱਖਰਾਂ ਨੂੰ ਬਾਰ ਬਾਰ ਜਪੋ ਸ਼ਰਧਾ ਨਾਲ ਭਾਵਨਾ ਨਾਲ ਪ੍ਰੇਮ ਨਾਲ ਜਪੋ ਵਾਹਿਗੁਰੂ ਵਾਹਿਗੁਰੂ ਪ੍ਰੇਮ ਸਹਿਤ ਇਹ ਖਾਨਾ ਪੂਰਤੀ ਨਹੀਂ ਹੈ ਇਹ ਤੋਤਾ ਰਟਨ ਨਹੀਂ ਹੈ ਭਾਵਨਾ ਸਹਿਤ ਪ੍ਰੇਮ ਸਹਿਤ ਇਸ ਪਵਿੱਤਰ ਪਾਵਨ ਅੱਖਰਾਂ ਨੂੰ ਜਪੋ
ਚਤੁਰ ਵਰਗ ਫਲੰ ਦਾਸ਼ਯ ਸਿੱਧੀ ਏਵ ਨ ਸੰਸ਼ਯ ਹੈ
ਕਹਿੰਦੇ ਚਤੁਰ ਵਰਗ ਫਲੰ ਦਾਸ਼ਯ ਹੈ ਜਿਹੜੇ ਰੱਬ ਦੇ ਦਾਸ ਬਣ ਕੇ ਇਹਨਾਂ ਚੋਂ ਅੱਖਰਾਂ ਦਾ ਵਾਹਿਗੁਰੂ ਗੁਰਮੰਤਰ ਦਾ ਜਾਪ ਜਪਦੇ ਨੇ ਉਹਨਾਂ ਨੂੰ ਚਤੁਰ ਵਰਗ ਦਾ ਮਤਲਬ ਹੁੰਦਾ ਚਾਰੇ ਦੇ ਚਾਰੇ ਫਲ ਪ੍ਰਾਪਤ ਹੋ ਜਾਂਦੇ ਹੈ ਚਤੁਰ ਵਰਗ ਚਾਰ ਤਰ੍ਹਾਂ ਦੀਆਂ ਮੁਕਤੀਆਂ ਦੱਸੀਆਂ ਨੇ ਜਿਹੜੇ ਇਸ ਵਾਹਿਗੁਰੂ ਗੁਰਮੰਤਰ ਦੇ ਜਾਪ ਨੂੰ ਜਪਦੇ ਨੇ ਉਹਨਾਂ ਨੂੰ ਚਾਰੇ ਮੁਕਤੀਆਂ ਪ੍ਰਾਪਤ ਹੋ ਜਾਂਦੀਆਂ ਨੇ ਫਿਰ ਇੱਥੇ ਹੀ ਬਸ ਨਹੀਂ ਸਿੱਧੀਆਂ ਸਿੱਧੀ ਏਵ ਨਾ ਸੰਸਿ ਹੈ ਕਹਿੰਦੇ ਉਹਨਾਂ ਨੂੰ ਸਿੱਧੀਆਂ ਨਾਮ ਜਪਦਿਆਂ ਸਿੱਧੀਆਂ ਵੀ ਆ ਜਾਂਦੀਆਂ ਅੱਜ ਅੰਮ੍ਰਿਤ ਵੇਲੇ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਆ ਨਵ ਨਿਧੀ ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ ਜਿਹੜੇ ਆਪਣੇ ਹਿਰਦੇ ਚ ਨਾਮ ਨੂੰ ਇਸ ਗੁਰਮੰਤਰ ਨੂੰ ਵਸਾ ਲੈਂਦੇ ਆ ਸਿੱਧੀਆਂ ਵੀ ਉਹਨਾਂ ਦੀਆਂ ਦਾਸੀਆਂ ਬਣ ਜਾਂਦੀਆਂ ਇਹਦੇ ਚ ਸੰਸਾ ਨਾ ਕਰਿਓ ਬਈ ਨਿਰਸੰਸੇ ਉਹਨਾਂ ਨੂੰ ਸਿੱਧੀਆਂ ਵੀ ਮਿਲਣਗੀਆਂ ਚਾਰੇ ਮੁਕਤੀਆਂ ਚਾਰੇ ਪਦਾਰਥ ਵੀ ਮਿਲਣਗੇ ਜਿਹੜੇ ਜਪਣਗੇ ਸਤਨਾਮ
ਸ੍ਰੀ ਵਾਹਿਗੁਰੂ
ਸਤਨਾਮ
ਸ੍ਰੀ ਵਾਹਿਗੁਰੂ
ਨਿਰਸੰਸੇ ਉਹਨਾਂ ਨੂੰ ਇਹ ਦਾਤਾਂ ਪ੍ਰਾਪਤ ਹੋਣਗੀਆਂ ਇਹ ਵਾਹਿਗੁਰੂ ਗੁਰਮੰਤਰ ਦੀ ਵਡਿਆਈ ਭਾਈ ਗੁਰਦਾਸ ਜੀ ਨੇ ਕਹੀ
ਦੋਹਰਾ ਮੰਤਰ ਰਾਜ ਸੰਖੇਪ ਕਰ ਕਹਿਓ ਜਥਾ ਮਤ ਸਾਰ
ਭਾਈ ਗੁਰਦਾਸ ਜੀ ਉਹਨਾਂ ਪੰਡਤਾਂ ਨੂੰ ਕਹਿੰਦੇ ਪੰਡਿਤ ਜੀ ਦੁਨੀਆਂ ਦੇ ਜਿੰਨੇ ਮੰਤਰ ਨੇ ਇਹ ਮੰਤਰ ਉਹਨਾਂ ਮੰਤਰਾਂ ਦਾ ਰਾਜਾ ਹੈ ਮੰਤਰ ਰਾਜ ਸਾਰੇ ਮੰਤਰਾਂ ਦਾ ਸ਼੍ਰੋਮਣੀ ਮੰਤਰ ਹੈ ਇਹ ਵਾਹਿਗੁਰੂ ਇਹਦੀ ਵਡਿਆਈ ਤੁਹਾਨੂੰ ਮੈਂ ਸੰਖੇਪ 'ਚ ਵਰਣਨ ਕੀਤੀ ਜੇ ਵਿਆਖਿਆ ਕਰਨ ਲੱਗੀਏ ਤਾਂ ਬੜਾ ਲੰਮਾ ਸਮਾਂ ਲੱਗ ਜਾਏ ਕੇਵਲ ਸੰਖੇਪਤ ਮਾਤਰ 'ਚ ਤੁਹਾਡੇ ਨਾਲ ਮੈਂ ਇਸ ਨਾਮ ਦੀ ਮਹਿਮਾ ਨੂੰ ਵਰਣਨ ਕੀਤਾ ਇਸ ਮੰਤਰ ਦੀ ਵਡਿਆਈ ਨੂੰ ਵਰਣਨ ਕੀਤਾ ਜਿਹੜਾ ਮੰਤਰ ਜਗਤ ਗੁਰੂ ਗੁਰੂ ਨਾਨਕ ਸਾਹਿਬ ਨੇ ਸੰਸਾਰ 'ਚ ਪ੍ਰਗਟ ਕੀਤਾ ਇਹ ਗੁਰਮੰਤਰ ਗੁਰੂ ਬਾਬਾ ਜੀ ਦੇ ਹਿਰਦੇ 'ਚ ਉਤਪੰਨ ਹੋਇਆ ਉਹਨਾਂ ਨੇ ਪ੍ਰਗਟ ਕੀਤਾ ਮੈਂ ਇਹਦਾ ਸਾਰ ਰੂਪ ਕੇਵਲ ਤੁਹਾਨੂੰ ਵਰਣਨ ਕਰਕੇ ਸੁਣਾਇਆ ਸੰਖੇਪ ਵਿੱਚ
ਜਿਹੇ ਸਮਝੇ ਨਿਜ ਰੂਪ ਲਹਿ ਹੋਤ ਸਿੰਧ ਭਵ ਪਾਰ
ਜਿਹੜੇ ਇਸ ਗੁਰਮੰਤਰ ਦੀ ਖੇਡ ਨੂੰ ਸਮਝ ਜਾਂਦੇ ਨੇ ਵਾਹਿਗੁਰੂ ਦੀ ਮਹਿਮਾ ਨੂੰ ਸਮਝ ਜਾਂਦੇ ਨੇ ਉਹ ਆਪਣੇ ਨਿਜ ਰੂਪ ਨੂੰ ਪ੍ਰਾਪਤ ਕਰ ਲੈਂਦੇ ਆ ਤੇ ਜਿਹਨਾਂ ਨੂੰ ਆਪਣਾ ਨਿਜ ਰੂਪ ਮਿਲ ਜਾਏ ਉਹ ਇਸ ਭਵ ਸਾਗਰ ਤੋਂ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦੇ ਹਨ
ਚੌਪਈ ਸੁਨੋ ਦੋਤੀਏ ਸ੍ਰੀ ਗ੍ਰੰਥ ਜੋ ਬਾਣੀ
ਹੁਣ ਦੂਜੀ ਇਹਨਾਂ ਨੇ ਸਵਾਲ ਕੀਤਾ ਸੀ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰਚੀ ਹੈ ਵੇਦ ਪਹਿਲਾਂ ਸੀਗੇ ਵੇਦਾਂ ਤੋਂ ਬਾਹਰ ਹੀ ਤੁਹਾਡੀ ਬਾਣੀ ਹੈ, ਤੁਸੀਂ ਆਪਣੀ ਗੁਰਬਾਣੀ ਨੂੰ ਹੀ ਵੇਦ ਰੂਪ ਕਰਕੇ ਜਾਣ ਦਿਓ। ਬਾਣੀ ਬ੍ਰਹਮਾ ਵੇਦ, ਸਾਡੇ ਲਈ ਤਾਂ ਗੁਰਬਾਣੀ ਬ੍ਰਹਮੇ ਦੇ ਵੇਦ ਨੇ, ਇਹੀ ਸਾਡੇ ਲਈ ਸਭ ਕੁਝ ਹੈ। ਅਤੇ ਦੱਸੋ ਜੀ ਇਹਦੀ ਵਡਿਆਈ ਕੀ? ਫਿਰ ਭਾਈ ਸਾਹਿਬ ਜੀ ਹੁਣ ਗੁਰਬਾਣੀ ਦੀ ਮਹਿਮਾ ਦੱਸਦੇ ਆ। ਹਾਂਜੀ,
ਰਤਨਾ ਕਰ ਅਨਗਨ ਗੁਣ ਖਾਣੀ,
ਕਹਿੰਦੇ ਇਹ ਬਾਣੀ ਰਤਨਾ ਦੀ ਖਾਣ ਹੈ, ਅਣਗਿਣਤ ਗੁਣਾਂ ਦੀ ਖਾਣ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਤੁਰਕੀ ਬਾਣੀ,
ਸ੍ਰੀ ਗੁਰ ਇਹ ਨਮਿਤ ਅਵਤਾਰਾ।
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਸ ਮਾਤ ਲੋਕ ਦੀ ਧਰਤੀ ਤੇ ਗੁਰਬਾਣੀ ਨੂੰ ਨਮਿਤ ਅਵਤਾਰ ਦੇ ਰੂਪ ਚ ਪ੍ਰਗਟ ਕੀਤਾ।
ਸ੍ਰੀ ਕੇਸ਼ਵ ਨਿਸ਼ਚੇ ਵਪ ਧਾਰਾ,
ਇਹ ਗੱਲ ਜਾਣ ਲੋ ਕਿ ਅਕਾਲ ਪੁਰਖ ਨੇ ਗੁਰੂ ਨਾਨਕ ਸਾਹਿਬ ਦਾ ਰੂਪ ਧਾਰਨ ਕੀਤਾ।
ਨਿਰਖਿਓ ਕਲ ਜਨ ਆਇਓ ਸੋ ਥੋਰੀ,
ਗੁਰੂ ਨਾਨਕ ਸਾਹਿਬ ਨੇ ਵੇਖਿਆ ਕਿ ਕਲਯੁਗ ਦੇ ਜੀਵਾਂ ਦੀ ਉਮਰ ਥੋੜੀ ਹੈ। ਪਹਿਲਾਂ ਉਮਰਾਂ ਬੜੀਆਂ ਬੜੀਆਂ ਲੰਮੀਆਂ ਹੁੰਦੀਆਂ। ਗੁਰੂ ਬਾਬਾ ਜੀ ਨੇ ਵੇਖਿਆ ਕਿ ਕਲਯੁਗ ਦੇ ਜੀਵਾਂ ਦੀ ਉਮਰ ਥੋੜੀ ਹੈ।
ਜੋਗ ਜਗ ਜਪ ਬਣੈ ਨਾ ਭੋਰੀ,
ਨਾ ਇਹਨਾਂ ਦੀ ਉਮਰ ਥੋੜੀ ਹੈ ਤੇ ਨਾ ਇਹ ਯੋਗ ਕਰ ਸਕਣ, ਨਾ ਜਗ ਕਰ ਸਕਣ, ਨਾ ਕੋਈ ਹੋਰ ਕਰਮ ਕਾਂਡ ਕਰ ਸਕਣ।
ਪੂਰਬ ਧਰਮ ਸਥਾਪਨ ਹੇਤੂ,
ਪਹਿਲਾ ਧਰਮ ਜਿਹੜਾ ਅਕਾਲ ਪੁਰਖ ਦਾ ਹੈ, ਉਸ ਧਰਮ ਦੀ ਸਥਾਪਨਾ ਕਰਨ ਵਾਸਤੇ
ਤਨ ਧਾਰਤ ਪ੍ਰਭ ਕਿਰਪਾ ਨਿਕੇਤੂ,
ਪਾਰ ਬ੍ਰਹਮ ਪਰਮੇਸ਼ਰ ਜੀ ਸਰੀਰ ਧਾਰ ਕੇ ਸੰਸਾਰ ਚ ਆਉਂਦੇ। ਜਦੋਂ ਜਦੋਂ ਧਰਮ ਨਸ਼ਟ ਹੁੰਦਾ ਹੈ, ਧਰਮ ਦੀ ਸਥਾਪਨਾ ਲਈ ਪ੍ਰਮਾਤਮਾ ਸੰਸਾਰ ਵਿੱਚ ਆਉਂਦਾ ਹੈ,
ਤਾਂ ਤੇ ਜੇ ਬਿਦ ਜਗ ਕਲਿਆਣਾ।
ਮਹਾਰਾਜ ਗੁਰੂ ਨਾਨਕ ਸਾਹਿਬ ਵੀ ਇਸੇ ਕਰਕੇ ਧਰਮ ਸਥਾਪਨ ਲਈ ਆਏ, ਜੀਵਾਂ ਦੇ ਭਲੇ ਲਈ, ਜੀਵਾਂ ਦੇ ਕਲਿਆਣ ਕਰਨ ਲਈ।
ਹੋਤ ਵਹੀ ਬਿਦ ਕ੍ਰਿਤ ਭਗਵਾਨਾ,
ਮਹਾਰਾਜ ਜੀ ਉਹੀ ਕਿਰਤ ਕਰਦੇ ਜਿਹਦੇ ਨਾਲ ਜੀਵਾਂ ਦੀ ਕਲਿਆਣ ਹੋਵੇ, ਜਿਹਦੇ ਨਾਲ ਜੀਵਾਂ ਦਾ ਭਲਾ ਹੋਵੇ।
ਅਵਰ ਸਾਧਨਾ ਬਣੈ ਨਾ ਕੋਈ,
ਗੁਰੂ ਨਾਨਕ ਸਾਹਿਬ ਨੇ ਵੇਖਿਆ ਵੀ ਕਲਯੁਗ ਦੇ ਲੋਕਾਂ ਕੋਲ ਹੋਰ ਤਾਂ ਕੋਈ ਸਾਧਨਾ ਨਹੀਂ ਹੋਣੀ, ਨਾ ਇਹ ਯੋਗ ਕਰ ਸਕਣ, ਨਾ ਯੱਗ ਕਰ ਸਕਣ, ਨਾ ਇਹ ਜੰਗਲਾਂ ਚ ਜਾ ਕੇ ਤਪ ਕਰ ਸਕਣ।
ਗਿਰੀਵਾਨ ਵਾਚਾ ਅਤ ਗੋਈ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਉਸ ਵੇਲੇ ਮਹਾਨ ਕਿਰਪਾ ਕਰਕੇ ਜੀਵਾਂ ਦੇ ਭਲੇ ਵਾਸਤੇ ਅੰਮ੍ਰਿਤ ਗੁਰਬਾਣੀ ਉਚਾਰਨ ਕੀਤੀ, ਜਿਹਨੂੰ ਪੜ੍ਹ ਕੇ ਸੁਣ ਕੇ ਜੀਵਾਂ ਦੀ ਕਲਿਆਣ ਹੋ ਜਾਵੇ। ਸੁਖੈਨੀ
ਪੜ੍ਹਤ ਪੜ੍ਹਤ ਹੋਇ ਆਯੂ ਬਤੀਤਾ,
ਕਹਿੰਦੇ ਜਿਹੜੀ ਬਾਣੀ ਸੰਸਕ੍ਰਿਤ ਸੀ, ਸੰਸਕ੍ਰਿਤ ਚ ਵੇਦ ਸ਼ਾਸਤਰ ਸੰਸਕ੍ਰਿਤ ਵਿੱਚ ਨੇ, ਉਹਨੂੰ ਪੜ੍ਹਦਿਆਂ ਪੜ੍ਹਦਿਆਂ ਕਈਆਂ ਦੀ ਉਮਰ ਬੀਤ ਜਾਂਦੀ ਸਾਰੀ, ਕਿਉਂਕਿ ਔਖੇ ਬੜੇ ਹੋ, ਕਠਿਨ ਬੜੇ ਸੰਸਕ੍ਰਿਤ ਚ ਲਿਖੇ ਸਲੋਕ, ਉਹਨਾਂ ਨੂੰ ਯਾਦ ਕਰਨਾ, ਉਹਨਾਂ ਦੀਆਂ ਵਿਭਗਤੀਆਂ ਯਾਦ ਕਰਨੀਆਂ, ਸੂਤਰ ਯਾਦ ਕਰਨੇ, ਨਿਰੁਕਤ ਯਾਦ ਕਰਨਾ, ਉਹ ਬੜਾ ਔਖਾ ਕੰਮ ਸੀ। ਪੜ੍ਹਦਿਆਂ ਪੜ੍ਹਦਿਆਂ ਸਾਰੀ ਜ਼ਿੰਦਗੀ ਲੰਘ ਜਾਂਦੀ ਸੀ।
ਹਵੈ ਕਬ ਧਿਆਨ ਦੇ ਵਿਪਰੀਤਾ,
ਪੜ੍ਹਦਿਆਂ ਸਾਰੀ ਜ਼ਿੰਦਗੀ ਜਿਨ੍ਹਾਂ ਦੀ ਲੰਘ ਜੇ, ਉਹਨਾਂ ਨੇ ਰੱਬ ਰੱਬ ਕਿਹੜੇ ਵੇਲੇ ਕਰਨਾ ਸੀ, ਭਜਨ ਕਿਹੜੇ ਵੇਲੇ ਕਰਨਾ ਸੀ, ਧਿਆਨ ਕਿਹੜੇ ਵੇਲੇ ਕਰਨਾ ਸੀ।
ਪਰ ਉਪਕਾਰ ਹੇਤ ਗੁਰ ਸਵਾਮੀ,
ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪਰ ਉਪਕਾਰ ਕਰਨ ਵਾਸਤੇ ਜਗਤ ਦੇ ਜੀਵਾਂ ਦਾ ਭਲਾ ਤੇ ਪਾਰ ਉਤਾਰਾ ਕਰਨ ਲਈ।
ਸੁਲਭ ਗਿਰਾਬਰਨੀ ਗੁਣ ਗਾਮੀ,
ਮਹਾਰਾਜ ਜੀ ਨੇ ਬੜੀ ਸੁਲਭ ਸੁਖੈਨ ਬਾਣੀ, ਜਿਹਦੇ ਚ ਗਿਆਨ ਬੜਾ ਉੱਚਾ ਹੈ ਪਰ ਪੜ੍ਹਨ ਚ ਸੁਖੈਨ ਹੈ, ਐਸੀ ਸੁਖੈਨ ਬਾਣੀ ਗਰੀਬ ਨਵਾਜ ਪਾਤਸ਼ਾਹ ਜੀ ਨੇ ਉਚਾਰਨ ਕੀਤੀ।
ਨਾਮੀ ਨਾਮ ਏਕ ਦਿਖਰਾਵਾ,
ਗੁਰਬਾਣੀ ਚ ਮਹਾਰਾਜ ਜੀ ਨੇ ਦੱਸਿਆ ਕਿ ਨਾਮੀ ਤੇ ਨਾਮ ਦੋਵੇਂ ਇੱਕ ਰੂਪ ਹੀ ਨੇ, ਜਿਹਦਾ ਨਾਮ ਜਪੀਏ ਤੇ ਜਿਹਦਾ ਜਪ ਰਿਹਾ ਦੋਵੇਂ ਇੱਕ ਰੂਪ ਹੀ ਨੇ, ਨਾਮ ਨਾਮੀ ਚ ਕੋਈ ਭੇਦ ਨਹੀਂ।
ਸ਼ਬਦ ਸੁਰਤ ਮਾਰਗ ਇਮ ਗਾਵਾ,
ਇਦਾਂ ਸ਼ਬਦ ਤੇ ਸੁਰਤ ਦਾ ਰਾਹ ਇੱਕੋ ਕਥਨ ਕੀਤਾ ਮਹਾਰਾਜ ਜੀ ਨੇ।
ਸੱਤ ਅਸੱਤ ਦੋਊ ਪਦ ਜੋਰੇ,
ਮਹਾਰਾਜ ਜੀ ਨੇ ਦੱਸਿਆ ਗੁਰਬਾਣੀ ਚ ਸੱਤ ਤੇ ਅਸੱਤ ਦੋਵੇਂ ਮਿਲੇ ਹੋਏ ਨੇ, ਸੱਚ ਝੂਠ ਦੋਵੇਂ ਮਿਲੇ ਹੋਏ ਨੇ ਸੰਸਾਰ ਚ, ਸੱਚ ਵੀ ਹੈ ਤੇ ਝੂਠ ਵੀ ਹੈ, ਦੋਵੇਂ ਆਪਸ ਵਿੱਚ ਮਿਲੇ ਹੋਏ ਨੇ।
ਸੱਤ ਸੱਤ ਕਰ ਅਸਤ ਬਿਸ਼ੋਰੇ,
ਅਸਤ ਨਹੀਂ ਅਸੱਤ, ਅਸੱਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਵੀ ਅਸੱਤ ਸੰਸਾਰ ਹੈ, ਸੱਤ ਪਰਮੇਸ਼ਰ ਦਾ ਨਾਮ ਹੈ। ਅਕਾਲ ਸੱਤ ਅਸੱਤਿਆ ਭੇਦ ਲਖ ਭਾਵਾ, ਸੱਤ ਕੀ ਹੈ? ਉਹ ਆਤਮਾ ਹੈ। ਸੱਤ ਸੱਤ ਕਰ ਅਸੱਤ ਵਿਛੋਰੇ, ਅਸੱਤ ਦਾ ਤਿਆਗ ਕਰਾ ਕੇ ਸੱਤ ਦੇ ਨਾਲ ਜੋੜ ਦਿੱਤਾ।
ਸੱਤ ਆਤਮਾ ਅਸੱਤ ਅਵਿਦਿਆ,
ਆਤਮਾ ਹੀ ਸੱਤ ਹੈ ਔਰ ਜਿਹੜੀ ਅਵਿਦਿਆ ਹੈ ਅਗਿਆਨ ਹੈ ਉਹ ਅਸਤ ਹੈ।
ਮਹਾਗੂੜ ਕਰ ਪ੍ਰਗਟਿਓ ਸੱਦਿਆ।
ਉਰੇ ਮਹਾਨ ਗੂੜ ਗਿਆਨ ਮਹਾਰਾਜ ਜੀ ਨੇ ਆਪਣੀ ਗੁਰਬਾਣੀ ਵਿੱਚੋਂ ਵਰਣਨ ਕਰਕੇ ਸੁਣਾਇਆ,
ਸੱਤ ਅਸੱਤ ਭੇਦ ਲਖ ਪਾਵਾ।
ਜਿਸ ਬਾਣੀ ਦੁਆਰਾ ਗੁਰਸਿੱਖ ਸੱਤ ਕੀ ਹੈ ਤੇ ਅਸੱਤ ਕੀ ਹੈ ਇਹਦਾ ਭੇਦ ਜਾਣ ਲੈਂਦੇ ਆ। ਅਸੱਤ ਨਾਮ ਹੁੰਦਾ ਮਿਥਿਆ ਦਾ, ਝੂਠ ਦਾ। ਗੁਰਬਾਣੀ ਦੱਸਦੀ ਆ ਮਿਥਿਆ ਕੀ ਹੈ, ਅਸੱਤ ਕੀ ਹੈ। ਪਾਤਸ਼ਾਹ ਕਹਿੰਦੇ ਹੈ, ਮਿਥਿਆ ਤਨ ਧਨ ਕੁਟੰਬ ਸਵਾਇਆ, ਮਿਥਿਆ ਹੋਮੈ ਮਮਤਾ ਮਾਇਆ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਸੱਤ ਕੀ ਹੈ, ਸੱਤ ਅਕਾਲ ਪੁਰਖ ਦੀ ਹਸਤੀ ਹੈ, ਸੱਤ ਨਾਮ। ਗੁਰਬਾਣੀ ਨੇ ਦੱਸ ਦਿੱਤਾ ਸੱਤ ਕੀ ਹੈ ਤੇ ਅਸੱਤ ਕੀ ਹੈ, ਇਹਦਾ ਭੇਦ ਜਣਾ ਦਿੱਤਾ।
ਨਾਮ ਉਚਾਰਨ ਰੀਤ ਬਤਾਵਾ।
ਨਾਮ ਉਚਾਰਨ ਕਰਨ ਦੀ ਮਰਿਆਦਾ ਦੱਸੀ, ਰੀਤੀ ਦੱਸੀ ਮਹਾਰਾਜ ਜੀ ਨੇ ਗੁਰਬਾਣੀ ਚ, ਵੀ ਨਾਮ ਜਪੇ ਬਿਨਾਂ ਕਲਿਆਣ ਨਹੀਂ ਹੋਣੀ, ਨਾਮ ਦੀ ਕਮਾਈ ਕੀਤੇ ਬਿਨਾਂ ਪਾਰ ਉਤਾਰਾ ਨਹੀਂ ਹੋਣਾ।
ਨਾਮ ਅਰੂਪ ਅਰੂਪ ਸਵਾਮੀ।
ਸਵਾਮੀ ਵਾਹਿਗੁਰੂ ਰੂਪ ਰਹਿਤ ਹੈ, ਉਸ ਦਾ ਨਾਮ ਵੀ ਅਰੂਪ ਹੈ। ਨਾਮ ਦਾ ਵੀ ਰੂਪ ਥੋੜੀ ਹੁੰਦਾ, ਅਸੀਂ ਲਿਖਣ ਵਿੱਚ ਕਹਿ ਦਿੰਦੇ ਹਾਂ ਵਾਹਿਗੁਰੂ ਚਾਰ ਅੱਖਰ, ਉਹ ਤਾਂ ਲਿਪੀ ਹੈ, ਪਰ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹਦਾ, ਹੁਣ ਮੈਂ ਵਾਹਿਗੁਰੂ ਕਵਾਂ ਤੁਹਾਡੇ ਤੱਕ ਜਾਵੇ, ਤੁਹਾਨੂੰ ਨਜ਼ਰ ਆਇਆ ਦਿਸਿਆ ਵਾਹਿਗੁਰੂ, ਕਿਉਂਕਿ ਨਾਮ ਵੀ ਅਰੂਪ ਹੈ। ਜਿਹਦਾ ਨਾਮ ਜਪ ਰਿਹਾ ਉਹ ਵੀ ਅਰੂਪ ਹੈ, ਉਹਦਾ ਵੀ ਕੋਈ ਰੂਪ ਰੰਗ ਚੇਨ ਵਰਣ ਨਹੀਂ।
ਨਾਮ ਬਿਰਤੀ ਤੇ ਤਦ ਵਪ ਗਾਮੀ।
ਕਹਿੰਦੇ ਨਾਮ ਦੇ ਵਿੱਚ ਜਦੋਂ ਬਿਰਤੀ ਟਿਕ ਜਾਂਦੀ ਹੈ, ਨਾਮ ਦੇ ਵਿੱਚ ਜਦੋਂ ਸੁਰਤ ਟਿਕ ਜਾਂਦੀ ਹੈ, ਤੇ ਉਸ ਵੇਲੇ ਨਾਮ ਦੇ ਭਾਵ ਦੇ ਵਿੱਚ ਈਸ਼ਵਰ ਦੇ ਸਰੂਪ ਵਿੱਚ ਪਹੁੰਚਣ ਵਾਲੀ ਬਿਰਤੀ ਬਣ ਜਾਂਦੀ ਹੈ।
ਸੁਲਭ ਸਗਲ ਪ੍ਰਗਟਾਈ ਗੁਰਬਰ।
ਸਤਿਗੁਰੂ ਜੀ ਨੇ ਬੜੇ ਸੌਖੇ ਢੰਗ ਨਾਲ ਗੁਰਬਾਣੀ ਵਿੱਚ ਸਭ ਕੁਝ ਪ੍ਰਗਟ ਕਰ ਦਿੱਤਾ।
ਜਾਂ ਤੇ ਹੋਏ ਅਮਰ ਥਿਰ ਇਹੋ ਨਰ।
ਕਹਿੰਦੇ ਇਹਦੇ ਨਾਲ ਜਗਤ ਦੇ ਜਿਹੜੇ ਨਰ ਨੇ, ਉਹ ਜਦੋਂ ਜਪਣਗੇ ਨਾਮ ਨੂੰ, ਉਹ ਸਦੈਵ ਹੀ ਉਸ ਅਕਾਲ ਪੁਰਖ ਵਿੱਚ ਮਿਲ ਕੇ ਥਿਰ ਹੋ ਜਾਣਗੇ।
ਵੇਦ ਹੂੰ ਕਹਾ ਤ੍ਰਿਕਾਂਡ ਵਿਧਾਨਾ।
ਕਹਿੰਦੇ ਵੇਦਾਂ ਦੇ ਵਿੱਚ ਤਿੰਨ ਕਾਂਡ ਦੱਸੇ ਨੇ, ਹਾਂਜੀ,
ਕਠਨ ਕਰਮ ਉਪਾਸ਼ਨ ਗਿਆਨਾ।
ਗਿਆਨ ਕਾਂਡ, ਕਰਮ ਕਾਂਡ ਤੇ ਉਪਾਸ਼ਨਾ ਕਾਂਡ, ਉਹ ਬੜੇ ਔਖੇ ਨੇ। ਜਿਹੜੇ ਵੇਦਾਂ ਚ ਕਾਂਡ ਦੱਸੇ ਆ, ਕਰਮ ਕਾਂਡ, ਉਪਾਸ਼ਨਾ ਕਾਂਡ ਤੇ ਗਿਆਨ ਕਾਂਡ, ਉਹਨਾਂ ਨੂੰ ਕਰਨਾ ਬਹੁਤ ਔਖਾ ਹੈ।
ਮਹਾ ਯਤਨ ਸਾਧਕ ਇਹੋ ਸਾਧਨ।
ਮਹਾ ਯਤਨ ਕਰਕੇ ਜਗਿਆਸੂ ਇਹਨਾਂ ਦੀ ਸਾਧਨਾ ਕਰ ਸਕਦਾ ਹੈ।
ਕਲ ਕੁਲ ਜਨ ਕੇ ਭਰਮਨ ਬਾਧਨਾ।
ਕਲਯੁਗ ਵਿਖੇ ਸਮੂਹ ਪੁਰਸ਼ਾਂ ਦੇ ਭਰਮਾਂ ਨੂੰ ਨਾਸ਼ ਨਹੀਂ ਕਰਦਾ ਉਹ ਸਾਰੇ ਕਰਮ ਕਾਂਡ ਆਦਿਕ ਜਿਹੜੇ ਨੇ। ਕਲਯੁਗ ਵਿੱਚ ਨਾਮ ਜਪਣ ਨਾਲ ਹੀ ਸਾਰੇ ਭਰਮ ਨਸ਼ਟ ਹੋ ਜਾਂਦੇ ਹੈ। ਹੋਰ ਕੋਈ ਕਰਮ ਕਾਂਡ ਦੀ, ਉਪਾਸ਼ਨਾ ਕਾਂਡ ਦੀ, ਗਿਆਨ ਕਾਂਡ ਦੀ ਲੋੜ ਨਹੀਂ ਰਹਿ ਜਾਂਦੀ ਜਦੋਂ ਨਾਮ ਜਪੀਏ। ਨਾਮ ਜਪ ਕੇ ਨਾਮ ਦੇ ਵਿੱਚੋਂ ਹੀ ਕਰਮ ਕਾਂਡ ਉਤਪੰਨ ਹੋ ਜਾਂਦਾ, ਨਾਮ ਦੇ ਵਿੱਚੋਂ ਹੀ ਗਿਆਨ ਕਾਂਡ, ਉਪਾਸ਼ਨਾ ਕਾਂਡ, ਨਾਮ ਦੀ ਸਾਧਨਾ ਚੋਂ ਹੀ ਤਿੰਨੇ ਕਾਂਡ ਉਤਪੰਨ ਹੋ ਜਾਂਦੇ ਹਨ। ਹਾਂਜੀ,
ਦੋਹਰਾ ਸ਼ਾਸਤਰ ਵੇਦ ਕੇ ਅਰਥ ਫਲ ਜਦ ਪਵਿਚਾਰੈ ਤਾਰ।
ਭਾਈ ਸਾਹਿਬ ਜੀ ਕਹਿੰਦੇ ਆ ਵੀ ਜਿਹੜੇ ਸ਼ਾਸਤਰ ਨੇ, ਵੇਦ ਨੇ, ਉਹਨਾਂ ਦੇ ਅਰਥਾਂ ਨੂੰ ਪੜ੍ਹ ਕੇ ਸੁਣ ਕੇ ਜਦੋਂ ਬੰਦਾ ਵਿਚਾਰ ਕੇ ਹਿਰਦੇ 'ਚ ਧਾਰਦਾ, ਫਿਰ ਉਹਦੀ ਮੁਕਤੀ ਹੁੰਦੀ ਹੈ। ਕਹਿੰਦੇ ਜਿਹੜੇ ਸ਼ਾਸਤਰ ਨੇ, ਵੇਦ ਨੇ, ਉਹਨਾਂ ਦੇ ਅਰਥ ਪੜ੍ਹ ਕੇ ਫਲ ਤਾਂ ਮਿਲਦਾ ਜੇ ਉਹਨੂੰ ਧਾਰਨ ਕਰੇ। ਉਹਨਾਂ ਦੇ ਪੜ੍ਹੇ ਹੋਏ ਦਾ ਫਲ ਤਾਂ ਮਿਲਦਾ ਜੇ ਵੇਦਾਂ ਸ਼ਾਸਤਰਾਂ ਦੇ ਮੁਤਾਬਕ ਚੱਲੇ।
ਸ਼੍ਰੀ ਗੁਰ ਗ੍ਰੰਥ ਵਿਲੋਕ ਤੇ ਦੇਤ ਵੇਗ ਫਲ ਚਾਰ।
ਪਰ ਗੁਰੂ ਗ੍ਰੰਥ ਸਾਹਿਬ ਦੀ ਇਹ ਵਡਿਆਈ ਹੈ, ਭਾਈ ਗੁਰਦਾਸ ਜੀ ਕਹਿੰਦੇ ਹੇ ਪੰਡਿਤ ਜਨੋ, ਪੜ੍ਹਨ ਨਾਲ ਤੇ ਬਹੁਤ ਕੁਝ ਮਿਲੇਗਾ, ਧਾਰਨ ਕਰਕੇ ਤਾਂ ਬਹੁਤ ਕੁਝ ਮਿਲੇਗਾ, ਪਰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤਿਆਂ ਹੀ ਚਾਰੇ ਫਲ ਪ੍ਰਾਪਤ ਹੋ ਜਾਂਦੇ ਨੇ। ਦਰਸ਼ਨਾਂ ਦਾ ਹੀ ਏਡਾ ਵੱਡਾ ਪੁੰਨ ਹੈ।
ਸਤਿ ਸ੍ਰੀ ਅਕਾਲ।
ਸ਼੍ਰੀ ਗੁਰ ਗ੍ਰੰਥ ਵਿਲੋਕ ਤੇ ਦੇਤ ਵੇਗ ਫਲ ਚਾਰ। ਵੇਗ ਕਹਿੰਦੇ ਨਾਲੋ ਨਾਲ ਚੌਂ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ।
ਅੜਿਲ ਨਿਤ ਪ੍ਰਤ ਰੁਚ ਉਰ ਤਾਰ, ਦਰਸ਼ ਗੁਰ ਕੀਜੀਐ।
ਭਾਈ ਗੁਰਦਾਸ ਜੀ ਕਹਿੰਦੇ ਉਹ ਗੁਰੂ ਕੇ ਸਿੱਖ ਨਿਤਾ ਪ੍ਰਤੀ ਰੁਚੀ ਧਾਰ ਕੇ ਪ੍ਰੇਮ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਰੋਜ਼ ਕਰੋ ਬਿਨਾਂ ਨਾਗਾ। ਔਰ ਤਾਰ ਦਰਸ ਗੁਰ ਕੀਜੀ ਹੈ, ਹਿਰਦੇ 'ਚ ਪ੍ਰੇਮ ਨਾਲ ਦਰਸ਼ਨ ਕਰੋ। ਇਹ ਨਹੀਂ ਵੀ ਜਿਹਦਿਨ ਨਵਾਂ ਸਾਲ ਹੋਵੇ ਉਹਦਿਨ ਹੀ ਆਉਣਾ ਹੁੰਦਾ, ਜਿਹਦਿਨ ਸੰਗਰਾਂਦ ਹੋਵੇ ਉਹਦਿਨ ਹੀ ਆਉਣਾ ਹੁੰਦਾ। ਨਿਤਾ ਪ੍ਰਤੀ ਗੁਰੂ ਸਾਹਿਬ ਦੇ ਦਰਸ਼ਨ ਕਰੋ ਬਈ, ਪ੍ਰੇਮ ਧਾਰ ਕੇ ਹਿਰਦੇ ਵਿੱਚ।
ਨਿਖਲ ਜਨਮ ਤਮ ਪਾਪ ਖਿਣਕ ਹਰ ਦੀ ਜੀਐ।
ਜਿੰਨੇ ਤੁਹਾਡੇ ਨਿਖਲ, ਨਿਖਲ ਦਾ ਮਤਲਬ ਜਿੰਨੇ ਵੀ ਕੀਤੇ ਹੋਏ ਪਾਪ ਨੇ, ਜਦੋਂ ਦਰਸ਼ਨ ਕਰੋਗੇ ਇੱਕ ਖਿਨ ਵਿੱਚ ਹੀ ਹਰੇ ਜਾਣਗੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਕੇ। ਹਾਂਜੀ,
ਕੋਟ ਜਗ ਫਲ ਦਾਨ ਸੁਨਤ ਰਵ ਭਾਵਨੀ।
ਜਦੋਂ ਪ੍ਰੇਮ ਨਾਲ ਗੁਰਬਾਣੀ ਸੁਣੋਗੇ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬਹਿ ਕੇ ਪ੍ਰੇਮ ਨਾਲ ਗੁਰਬਾਣੀ ਸੁਣੋਗੇ, ਤੇ ਸੁਣਨ ਦਾ ਏਡਾ ਵੱਡਾ ਫਲ ਹੈ ਵੀ ਕਈ ਕਰੋੜ ਯੱਗਾਂ ਤੇ ਫਲਾਂ ਦੇ ਦਾਨ ਦਾ ਪੁੰਨ ਗੁਰਬਾਣੀ ਨੂੰ ਸੁਣ ਕੇ ਹੀ ਪ੍ਰਾਪਤ ਹੋ ਜਾਂਦਾ ਹੈ। ਹਾਂਜੀ,
ਹੋ ਹੋਤ ਮੋਖ ਅਧਿਕਾਰ ਪ੍ਰਣਤ ਦੁੱਤ ਦਾਮਨੀ।
ਕਹਿੰਦੇ ਇਹੋ ਜੀ ਬਿਜਲੀ ਦੀ ਚਮਕ ਹੈ ਗੁਰਬਾਣੀ, ਗਿਆਨ ਦੀ ਬਿਜਲੀ ਦੇ ਸਮਾਨ ਚਮਕਦੀ ਹੈ। ਜਿਨ੍ਹਾਂ ਦੇ ਹਿਰਦੇ ਚ ਚਮਕ ਪਵੇ, ਉਹਨਾਂ ਦੇ ਹਿਰਦੇ ਚੋਂ ਅਵਿਦਿਆ ਨੂੰ ਦੂਰ ਕਰ ਦਿੰਦੀ ਹੈ।
ਸਾਦਰ ਸੋੜ ਸੰਭਾਰਤ ਯਤ ਮਤ ਮਾਨਵੀ।
ਕਹਿੰਦੇ ਸਾਦਰ ਸੋੜ ਸੰਭਾਰਤ, ਜਿਹੜੇ ਵੇਦਾਂ ਸ਼ਾਸਤਰਾਂ ਦੇ ਵਿੱਚ ਪੂਜਾ ਦੇ ਪ੍ਰਕਾਰ ਦੱਸੇ, ਉਹ 17 ਪ੍ਰਕਾਰ ਦੇ ਦੱਸੇ ਹੈ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਪੂਜਾ ਭਾਈ ਗੁਰਦਾਸ ਜੀ ਕਹਿੰਦੇ, ਉਹ 16 ਪ੍ਰਕਾਰ ਦੀ ਹੈ। 16 ਪ੍ਰਕਾਰ ਨਾਲ ਸਿੱਖ ਜਿਹੜੇ ਮਾਨਵ 16 ਪ੍ਰਕਾਰ ਦੀ ਪੂਜਾ ਕਰਦੇ ਗੁਰੂ ਗ੍ਰੰਥ ਸਾਹਿਬ ਦੀ। 16 ਪ੍ਰਕਾਰ ਦੀ ਪੂਜਾ ਕਿਵੇਂ ਹੈ ਵੀ, ਜਿੱਥੇ ਪ੍ਰਕਾਸ਼ ਕਰਨਾ ਪਹਿਲਾਂ ਉਸ ਜਗ੍ਹਾ ਨੂੰ ਧੋਣਾ, ਇਹ ਵੀ ਇੱਕ ਪ੍ਰਕਾਰ ਹੈ। ਦੂਜਾ ਫਿਰ ਉਹਦੇ 'ਤੇ ਵਿਛਾਈ ਕਰਨੀ, ਮੰਜੀ ਡਾਉਣੀ, ਫਿਰ ਘਰ ਦੇ ਵਿੱਚ ਮਹਾਰਾਜ ਜੀ ਨੂੰ ਸੱਦਣਾ, ਫਿਰ ਅਦਬ ਨਾਲ ਸਤਿਗੁਰਾਂ ਦਾ ਪ੍ਰਕਾਸ਼ ਕਰਨਾ, ਫਿਰ ਬਸਤਰ ਪਹਿਨਾਣੇ ਮਹਾਰਾਜ ਜੀ ਨੂੰ, ਰੁਮਾਲੇ ਚੜਾਉਣੇ, ਚੌਰ ਸਾਹਿਬ ਕਰਨਾ, ਸਿਹਰੇ ਚੜਾਉਣੇ ਮਹਾਰਾਜ ਜੀ ਨੂੰ, ਫੁੱਲਾਂ ਦੇ ਭੇਟ ਕਰਨੇ, ਫਿਰ ਕੀਰਤਨ ਕਰਨਾ ਗੁਰੂ ਸਾਹਿਬ ਦੇ ਦਰਬਾਰ 'ਚ, ਪ੍ਰਸ਼ਾਦ ਭੇਟ ਕਰਨਾ ਗੁਰਦੇਵ ਦੇ ਦਰਬਾਰ 'ਚ, ਸੁਗੰਧੀਦਾਰ ਵਸਤੂਆਂ ਧੂਪ ਆਦਿਕ ਤੁਖਾਉਣੀ, ਗੁਰਦੇਵ ਨੂੰ ਸੋਹਣੇ ਇਤਰ ਫਲੇਲ ਆਦਿਕ ਭੇਟ ਕਰਨੇ, ਮਹਾਰਾਜ ਜੀ ਦੇ ਦਰਬਾਰ 'ਚ ਰੌਸ਼ਨੀ ਕਰਨੀ, ਗੁਰਦੇਵ ਦੀ ਪਰਿਕਰਮਾ ਕਰਨੀ, ਮੱਥਾ ਟੇਕਣਾ, ਅਤੇ ਰਾਤ ਨੂੰ ਸੁਖਾਸਨ ਕਰਕੇ ਸੱਚਖੰਡ 'ਚ ਸਰੂਪ ਮਹਾਰਾਜ ਜੀ ਦੇ ਸਜਾਉਣੇ, ਇਹ 16 ਪ੍ਰਕਾਰ ਦੀ ਪੂਜਾ ਹੈ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਜਿਹੜੇ ਇਹ 16 ਪ੍ਰਕਾਰ ਦੀ ਪੂਜਾ ਭਾਵਨਾ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਕਰਦੇ ਨੇ,
ਜਨਮ ਮਰਨ ਘੱਟ ਦੋਖ ਪਾਪ ਜੀਵ ਜਾਨਵੀ।
ਕਹਿੰਦੇ ਉਹਨਾਂ ਦੇ ਜਨਮ ਮਰਨ ਦੇ ਦੁੱਖ ਕੱਟੇ ਜਾਂਦੇ ਨੇ ਜਿਹੜੇ 16 ਪ੍ਰਕਾਰ ਦੀ ਪੂਜਾ ਗੁਰੂ ਗ੍ਰੰਥ ਸਾਹਿਬ ਦੀ ਕਰਦੇ ਹੈ। ਕਹਿੰਦੇ ਜਿਵੇਂ ਜਾਨਵੀ, ਜਾਨਵੀ ਕਹਿੰਦੇ ਨੇ ਗੰਗਾ ਨੂੰ, ਜਿਵੇਂ ਗੰਗਾ ਪਾਪ ਕੱਟ ਦਿੰਦੀ ਹੈ, ਕਹਿੰਦੇ ਏਦਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਇਹ 16 ਪ੍ਰਕਾਰ ਦੀ ਪੂਜਾ ਜੀਵ ਦੇ ਜਨਮ ਮਰਨ ਨੂੰ ਕੱਟ ਦਿੰਦੀ ਹੈ। ਏਡਾ ਵੱਡਾ ਮਹਾਤਮ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਦਾ।
ਬ੍ਰਹਮਾਦਿਕ ਸੁਰ ਬ੍ਰਿੰਦ ਤਾਹੇ ਉਸਤਤ ਰਹਿ।
ਕਹਿੰਦੇ ਬ੍ਰਹਮਾ ਆਦਿਕ ਦੇਵਤੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਉਪਮਾ ਕਰਦੇ ਹਨ।
ਹੋ ਨਿਜ ਕਰ ਪੁਸ਼ਪਹਿ ਵਿਸ਼ਨ ਗ੍ਰੰਥ ਪੁਰ ਲੈ ਤਰੈ।
ਭਗਵਾਨ ਵਿਸ਼ਨੂੰ ਵੀ ਆਪਣੇ ਹੱਥੀ ਫੁੱਲ ਲਿਆ ਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਭੇਟ ਕਰਕੇ ਮੱਥਾ ਟੇਕਦੇ ਨੇ।
ਮਹਿ ਤੀਰਥ ਦਿਗ ਈਸ਼ ਸ਼ੇਸ਼ ਸਾਰਦ ਸਾਰਦ ਰਹਿ।
ਦੁਨੀਆਂ ਦੇ ਜਿੰਨੇ ਤੀਰਥ ਨੇ, ਦਿਸ਼ਾਪਾਲ ਦੇਵਤੇ ਨੇ, ਸ਼ੇਸ਼ ਸਾਰਦਾ, ਸਭ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਾਮ ਕਰਦੇ ਹਨ।
ਸ਼੍ਰੀ ਬਚਨਾ ਮ੍ਰਿਤ ਸਾਰ ਵਰਗ ਅਗ ਸਭ ਟਰੈ।
ਇਹ ਦੁਨੀਆਂ ਦੇ ਜਿੰਨੇ ਬਚਨ ਨੇ ਸ੍ਰੇਸ਼ਟ, ਗੁਰਬਾਣੀ ਉਹਨਾਂ ਸ੍ਰੇਸ਼ਟ ਬਚਨਾਂ ਦਾ ਸਾਰ ਹੈ, ਨਿਚੋੜ ਹੈ, ਜਿਹਨੂੰ ਪੜ ਸੁਣ ਕੇ ਸਾਰੀ ਪਾਪ ਟਲ ਜਾਂਦੇ ਹਨ।
ਮੋਖਾ ਰੋਹਣ ਪ੍ਰਗਟ ਗਿਰਾ ਅਗ ਖੰਡਣੀ।
ਇਹ ਮੁਕਤੀ ਦਾਤੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੀ, ਜਿਸ ਬਾਣੀ ਨੂੰ ਪੜ ਕੇ ਹੇ ਪੰਡਿਤ ਜਨੋ ਸਾਰੀ ਅੱਗ ਖੰਡੇ ਜਾਂਦੇ ਨੇ, ਪਾਪ ਖੰਡੇ ਜਾਂਦੇ ਨੇ।
ਹੋ ਦੋਖ ਦਰਿਦਰ ਸੰਤਾਪ ਪਾਪ ਬਲ ਦੰਡਣੀ।
ਦੋਸ਼ ਨਸ਼ਟ ਹੋ ਜਾਂਦੇ ਨੇ, ਦਲਿਦਰ ਸੰਤਾਪ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਜਿਹੜੇ ਸੁਣਦੇ ਆ ਉਹਨਾਂ ਦੇ ਦੁੱਖ ਦਲਿੱਦਰ ਸੰਤਾਪ ਨਸ ਜਾਂਦੇ ਹਨ।
ਜਾਸ ਸਦਨ ਗੁਰ ਗ੍ਰੰਥ ਗਿਰਾ ਆਲਾਪ ਹੀ।
ਭਾਈ ਸਾਹਿਬ ਕਹਿੰਦੇ ਜਿਸ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ ਜਾਂਦੀ ਹੈ, ਜਿਸ ਘਰ ਚ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਜਪਜੀ ਸਾਹਿਬ ਦੀਆਂ ਗੂੰਜਾਂ ਪੈਂਦੀਆਂ, ਸੁਖਮਨੀ ਸਾਹਿਬ ਦੇ ਜਾਪ ਹੁੰਦੇ ਹਨ,
ਪੁਨ ਪੁਨ ਸ਼੍ਰੀ ਗੁਰ ਗਿਆਨ ਧਿਆਨ ਜਪ ਜਾਪ ਹੀ,
ਪੁਨਾ ਪੁਨਾ ਬਾਰ ਬਾਰ ਗੁਰੂ ਸਾਹਿਬ ਜੀ ਦੇ ਗਿਆਨ ਧਿਆਨ ਦੇ ਜਪ ਦਾ ਜਪਣਾ ਕਰਦੇ ਹਨ।
ਸੋ ਵੈਕੁੰਠ ਪ੍ਰਤਾਪ ਤਹਾਂ ਛਿਲਨਾ ਟਰੈ,
ਕਹਿੰਦੇ ਉਹ ਜਿਹੜਾ ਘਰ ਹੈ ਜਿਸ ਘਰ ਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਜਾਪ ਹੁੰਦਾ, ਜਿਸ ਘਰ ਦੇ ਵਿੱਚ ਬਾਰ ਬਾਰ ਬਾਣੀ ਪੜ੍ਹੀ ਜਾਂਦੀ ਹੈ ਸਾਰਾ ਦਿਨ, ਕਹਿੰਦੇ ਉਹ ਘਰ ਇਸ ਧਰਤੀ ਤੇ ਬੈਕੁੰਠ ਹੈ, ਜਿਹੜਾ ਸੁਖ ਬੈਕੁੰਠ ਵਿੱਚ ਹੈ ਉਸ ਘਰ ਦੇ ਵਿੱਚ ਸਦਾ ਲਈ ਬੈਕੁੰਠ ਦਾ ਸੁਖ ਬਣਿਆ ਰਹਿੰਦਾ ਹੈ।
ਹੋ ਸਭ ਸੰਪਦ ਰਿੱਧ ਸਿੱਧ ਰਮਾਨਿਜ ਘਰ ਕਰੈ,
ਉਸ ਘਰ ਚ ਸਾਰੀਆਂ ਸੰਪਦਾ ਸਾਰੀਆਂ ਵਿਭੂਤੀਆਂ, ਇੱਥੋਂ ਤੱਕ ਕਿ ਜਿਹੜੀ ਰਮਾ ਲਕਸ਼ਮੀ ਹੈ ਉਹ ਵੀ ਉਸ ਘਰ ਦੇ ਵਿੱਚ ਹੱਥ ਜੋੜ ਕੇ ਖਲੋਤੀ ਰਹਿੰਦੀ ਹੈ ਜਿਸ ਘਰ ਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਜਾਪ ਹੁੰਦਾ। ਏਡਾ ਵੱਡਾ ਪ੍ਰਤਾਪ ਹੈ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦਾ, ਅਸੀਂ ਤਾਂ ਜਪਜੀ ਸਾਹਿਬ ਪੜ੍ਹਨਾ ਵੀ ਛੱਡ ਦਿੱਤਾ ਸਾਡੇ ਬੱਚਿਆਂ। ਪੁੱਛੋ ਕਿਸੇ ਸਿੱਖ ਦੇ ਬੱਚੇ ਨੂੰ ਜਪਜੀ ਸਾਹਿਬ ਦਾ ਪਾਠ ਜੇ ਸੋਆਂ ਨੂੰ ਪੁੱਛੀਏ ਤੇ ਸੋਆਂ ਚੋਂ ਪੰਜਾਂ ਚਾਰਾਂ ਦਾ ਹੀ ਜਵਾਬ ਹੁੰਦਾ ਵੀ ਅਸੀਂ ਪੜ੍ਹ ਲੈਂਦੇ ਹਾਂ, ਪਰ ਰੋਜ਼ ਨਹੀਂ ਪੜ੍ਹਦੇ, ਉਹ ਵੀ ਅੱਗੋਂ ਇਹੀ ਜਵਾਬ ਦਿੰਦੇ। ਇਹ ਅੰਮ੍ਰਿਤ ਬਾਣੀ ਦਾ ਮਹੱਤਵ, ਜਿਸ ਘਰ ਚ ਗੁਰਬਾਣੀ ਦਾ ਜਾਪ ਹੁੰਦਾ ਕਹਿੰਦੇ ਬੈਕੁੰਠ ਹੈ ਉਹ, ਜੋ ਸੁਖ ਬੈਕੁੰਠ ਵਿੱਚ ਆ ਉਸ ਘਰ ਦੇ ਵਿੱਚ ਬੈਕੁੰਠ ਹੈ ਜਿੱਥੇ ਗੁਰੂ ਕੀ ਅੰਮ੍ਰਿਤ ਬਾਣੀ ਦਾ ਜਾਪ ਹੋਵੇ, ਉੱਥੇ ਸਾਰੀਆਂ ਰਿੱਧੀਆਂ ਸਿੱਧੀਆਂ ਰਮਾ ਲਕਸ਼ਮੀ ਵੀ ਹਾਜ਼ਰ ਹੋ ਕੇ ਖਲੋਤੀ ਰਹਿੰਦੀ ਹੈ ਜਿਸ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦਾ ਜਾਪ ਹੁੰਦਾ।
ਤਾਂ ਤੇ ਤਜੋ ਅਸਾਰ ਜਾਨ ਮਤ ਮੰਦਨੀ,
ਇਹ ਭਾਈ ਇਸ ਕਰਕੇ ਜਿਹੜੀਆਂ ਹੋਰ ਕੱਚ ਪਿੱਛ ਦੀਆਂ ਬਾਣੀਆਂ ਨੇ ਸੰਸਾਰੀ, ਉਹਨਾਂ ਨੂੰ ਛੱਡ ਕੇ ਤਿਆਗ ਕੇ
ਇਹ ਸਰਵੋਤਮ ਸਾਰ ਪਰਮ ਭਵ ਕੰਦਨੀ,
ਇਹ ਸਰਵੋਤਮ ਬਾਣੀ ਦਾ ਆਸਰਾ ਗ੍ਰਹਿਣ ਕਰ ਲੋ ਜਿਹੜੀ ਤੁਹਾਡੇ ਜਨਮ ਮਰਨ ਨੂੰ ਕੱਟ ਦੇਵੇਗੀ, ਭਰਮ ਨੂੰ ਕੱਟ ਦੇਵੇਗੀ।
ਕਲਮਖ ਕਲ ਕੁਲਹਾਰ ਅਵਾਰ ਬਿਲਾਸਨੀ,
ਕਲਯੁਗ ਦੇ ਜਿੰਨੇ ਪਾਪ ਨੇ ਉਹਨਾਂ ਪਾਪਾਂ ਦਾ ਵਿਨਾਸ਼ ਕਰਨ ਵਾਲੀ ਹੈ ਅੰਮ੍ਰਿਤ ਬਾਣੀ।
ਹੋ ਅਲਪ ਕਹਿਓ ਬਹੁ ਜਾਨ ਗ੍ਰੰਥ ਸੁਖ ਵਾਸਨੀ,
ਭਾਈ ਸਾਹਿਬ ਕਹਿੰਦੇ ਮੈਂ ਥੋੜੀ ਜਿਹੀ ਗੱਲ ਕੀਤੀ ਤੁਹਾਡੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਬਾਰੇ, ਪਰ ਮਹਿਮਾ ਬੜੀ ਵਿਸ਼ਾਲ ਹੈ, ਬੜੀ ਪਰੇ ਹੈ, ਸੁੱਖਾਂ ਦੀ ਵਾਸਣੀ ਹੈ ਗੁਰਬਾਣੀ ਜਿਹਦੇ ਚ ਸਾਰੇ ਸੁੱਖ ਨੇ।
ਸੋਰਠਾ ਸ਼੍ਰੀ ਗੁਰੂ ਗ੍ਰੰਥ ਮਹਾਨ ਪ੍ਰਗਟ ਬੋਧ ਬਪ ਮਾਨੀਏ,
ਇਹ ਕਹਿ ਲੋ ਕਿ ਇਸ ਮਾਤ ਲੋਕ ਦੀ ਧਰਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਵਰੂਪ ਗਿਆਨ ਦਾ ਪ੍ਰਕਾਸ਼ ਹੈ, ਗਿਆਨ ਦਾ ਅਵਤਾਰ ਹੈ, ਇਹ ਕਹਿ ਸਕਦੇ ਹਾਂ ਵੀ ਪੂਰਨ ਬ੍ਰਹਮ ਗਿਆਨ ਹੈ ਜਿਹੜਾ ਪਰਮੇਸ਼ਰ ਦਾ। ਉਸ ਬ੍ਰਹਮ ਗਿਆਨ ਨੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਇਸ ਧਰਤੀ ਤੇ ਅਵਤਾਰ ਧਾਰਨ ਕੀਤਾ ਹੈ, ਇਹ ਕਹਿ ਸਕਦੇ ਹਾਂ ਜੀ।
ਸ਼੍ਰੀ ਗੁਰ ਕਹਿਓ ਬਖਾਨ ਮਮ ਸਰੂਪ ਭਵ ਸੇਤ ਇਹ,
ਸਤਿਗੁਰੂ ਜੀ ਨੇ ਕਿਹਾ ਇਹ ਮੇਰਾ ਸਵਰੂਪ ਹੈ ਗੁਰਬਾਣੀ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਨ ਪਰਤਖ ਗੁਰੂ ਨਿਸਤਾਰੇ, ਪਾਤਸ਼ਾਹ ਨੇ ਕਿਹਾ ਇਹ ਮੇਰਾ ਸਵਰੂਪ ਹੈ ਗੁਰਬਾਣੀ, ਇਸ ਕਰਕੇ ਇਸ ਪਾਵਨ ਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਵਾਰੋ। ਮਮ ਸਰੂਪ ਭਵ ਸੇਤ ਇਹ ਸੰਸਾਰ ਤੋਂ ਤਰਨ ਲਈ ਪੁਲ ਹੈ, ਜਿਹੜੇ ਇਸ ਪੁਲ ਤੇ ਜਾਣਗੇ ਉਹ ਤਰ ਜਾਣਗੇ, ਗੁਰਬਾਣੀ ਪੁਲ ਬਣਾ ਦਿੱਤੀ ਹੈ ਸੰਸਾਰ ਤੋਂ ਤਰਨ ਲਈ। ਤੋ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਨਾਲ ਜੁੜੀਏ, ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ